ਦੋਰੇਰਾ ਵਾਹਿਗੁਰੂ ਕੋ ਜਾਣ ਕੈ ਸਬੈ ਪਦਾਰਥ ਦੇ ਤਨਕ ਨਾ ਆਪਣਾ ਮਾਨੇ ਤਾਏ ਆਖੇ ਫਲ ਲੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਸਤਿਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ, ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ। ਵੱਡੇ ਭਾਗ ਹਨ ਪਤਿਤ ਪਾਵਨ ਭਗਤ ਵਚਲ ਕਿਰਪਾ ਨਿਧਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਣਾ ਕਮਲਾਂ ਚ ਸੰਧਿਆ ਵੇਲੇ ਦੇ ਸਜੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਕਥਾ ਆਪ ਜੀ ਸਰਵਣ ਕਰ ਰਹੇ ਹੋ। ਸਿੰਗਲਾ ਦੀਪ ਟਾਪੂ ਤੇ ਸਤਿਗੁਰੂ ਜੀ ਸਿੱਖੀ ਦਾ ਬੀਜ ਬੀਜ ਰਹੇ ਨੇ। ਸਿੰਗਲਾ ਦੀਪ ਟਾਪੂ ਦੇ ਹਜ਼ਾਰਾਂ ਨਿਵਾਸੀ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਸਿੱਖ ਬਣੇ ਹਨ, ਗੁਰੂ ਚਰਨੀ ਲੱਗੇ ਹਨ। ਰਾਜੇ ਸ਼ਿਵਨਾਭ ਨੂੰ ਸਤਿਗੁਰੂ ਜੀ ਉਪਦੇਸ਼ ਦੇ ਰਹੇ ਨੇ। ਹੇ ਰਾਜਾ ਸ਼ਿਵਨਾਭ, ਮਨ ਦੀ ਨਿਰਬਲਤਾਈ ਔਰ ਮਨ ਦੀ ਇਕਾਗਰਤਾ ਦੇ ਦੋ ਸਾਧਨ ਹਨ, ਇੱਕ ਕਸ਼ਟ ਯੋਗ ਹੈ, ਦੂਸਰਾ ਭਗਤੀ ਯੋਗ ਹੈ। ਕਸ਼ਟ ਯੋਗ ਅੱਠ ਪ੍ਰਕਾਰ ਦਾ ਹੈ, ਉਹਦੇ ਚੋਂ ਯਮ, ਨੇਮ, ਇਕਾਂਤ ਦੇਸ਼, ਪ੍ਰਾਣਾਯਾਮ, ਆਸਣ, ਧਿਆਨ, ਸਮਾਧੀ, ਧਾਰਨਾ, ਔਰ ਉਹਨਾਂ ਵਿੱਚੋਂ ਜਿਹੜਾ ਯਮ ਹੈ ਉਹ ਵੀ ਅੱਗੇ ਦਸ ਪ੍ਰਕਾਰ ਦਾ ਹੈ। ਨੇਮ ਉਹ ਵੀ ਦਸ ਪ੍ਰਕਾਰ ਦਾ, ਦਸ ਤਰੀਕਿਆਂ ਦਾ ਹੈ। ਦਾਸੀ ਯਮ ਔਰ ਦਾਸੀ ਨੇਮ ਸਤਿਗੁਰੂ ਜੀ ਨੇ ਵਰਣਨ ਕਰਕੇ ਰਾਜੇ ਸ਼ਿਵਨਾਭ ਨੂੰ ਸੁਣਾਏ ਹਨ। ਕਸ਼ਟ ਯੋਗ ਦੇ ਜਿਹੜੇ ਦੂਸਰੇ ਛੇ ਅੰਗ ਪਿੱਛੇ ਬਚਦੇ ਨੇ ਉਹਨਾਂ ਦਾ ਅਨੁਵਾਦ, ਉਹਨਾਂ ਦਾ ਵਿਸਥਾਰ ਕਰਕੇ ਸਤਿਗੁਰੂ ਜੀ ਰਾਜੇ ਸ਼ਿਵਨਾਭ ਨੂੰ ਦੱਸ ਰਹੇ ਨੇ। ਅੱਜ ਇਕਾਂਤ ਦੇਸ਼ ਦਾ ਤੀਸਰਾ ਜਿਹੜਾ ਦੇਸ਼, ਇਕਾਂਤ ਜਿਸ ਨੂੰ ਕਹਿੰਦੇ ਨੇ, ਉਹਦਾ ਵਰਣਨ ਹੋਣ ਲੱਗਾ ਹੈ। ਮਨ ਵਿਰਤੀਆਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਨਾਲ ਜੋੜ ਲਈਏ, ਏਕਾਗਰ ਚਿੱਤ ਹੋਣ ਵਾਸਤੇ ਗੁਰੂ ਚਰਨਾਂ ਦਾ ਧਿਆਨ ਹਿਰਦੇ ਚ ਵਸਾਉਂਦਿਆਂ ਸਮੂਹ ਮਾਈ ਭਾਈ ਆਖਣਾ ਕਰੀਏ ਜੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੋਏਰਾ ਤ੍ਰਿਤੀ ਹੋਮੈ ਗਿਆਨ ਕਾ ਰਸ ਰਖੀਕ ਕੇ ਦਰਬ, ਗਿਆਨ ਅਗਨ ਮੈਂ ਉਮਈ ਤਨ ਹੰਤਾਦਕ ਸਰਬ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਸਾਹਿਬ ਜੀ ਨੇ ਇਹ ਪਵਿੱਤਰ ਪਾਵਨ ਉਪਦੇਸ਼ ਰਾਜੇ ਸ਼ਿਵਨਾਭ ਨੂੰ ਦੱਸਿਆ ਹੈ ਕਿ ਦਸ ਪ੍ਰਕਾਰ ਦਾ ਜਿਹੜਾ ਹੋਮ ਹੈ ਦਸ ਪ੍ਰਕਾਰ ਦਾ ਜੋ ਨੇਮ ਹੈ ਉਹਦੇ ਵਿੱਚ ਦਸਵਾਂ ਹੋਮ ਕਰਨਾ ਹੈ। ਹੋਮ ਵੀ ਮਹਾਰਾਜ ਜੀ ਨੇ ਤਿੰਨ ਤਰ੍ਹਾਂ ਦਾ ਦੱਸਿਆ ਹੈ। ਇੱਕ ਹੋਮ ਉਹ ਹੈ ਕਿ ਅਗਨੀ ਕੁੰਡ ਦੇ ਵਿੱਚ ਆਹੂਤੀ ਦੇ ਕੇ ਦੇਵਤਿਆਂ ਨੂੰ ਪ੍ਰਸੰਨ ਕਰਨਾ। ਦੂਸਰਾ ਉਹ ਹਵਨ ਹੈ, ਮਹਾਰਾਜ ਜੀ ਕਹਿੰਦੇ, ਜੋ ਪਹਿਲੇ ਨਾਲੋਂ ਸਰਵੋਤਮ ਹੈ ਕਿ ਕਿਸੇ ਭੁੱਖੇ ਗੁਰਸਿੱਖ ਨੂੰ ਭੋਜਨ ਛਕਾ ਦੇਣਾ, ਜਦੋਂ ਆਪਣੀ ਰਸਨਾ ਤੋਂ ਵਾਹਿਗੁਰੂ ਕਹਿ ਕੇ ਭੋਜਨ ਛਕਦਾ ਤੇ ਪਰਮੇਸ਼ਰ ਵੀ ਪ੍ਰਸੰਨ ਹੋ ਜਾਂਦਾ। ਪ੍ਰਭੂ ਪਰਮੇਸ਼ਰ ਪ੍ਰਸੰਨ ਹੋ ਜਾਏ ਤੇ ਦੇਵਤੇ ਆਪੇ ਪ੍ਰਸੰਨ ਹੋਵੇ। ਇਸੇ ਤਰ੍ਹਾਂ ਜਿਹੜਾ ਤੀਸਰਾ ਹੋਮ ਹੈ ਉਹ ਹੈ ਕਿ ਇੰਦਰੀਆਂ ਦਾ ਰਸ ਔਰ ਸਰੀਰ ਦੀ ਹੰਗਤਾ, ਇਹਨੂੰ ਬ੍ਰਹਮ ਗਿਆਨ ਦੀ ਅੱਗ ਦੇ ਹਵਨ ਦੇ ਵਿੱਚ ਪਾ ਕੇ ਸਾੜ ਦੇਵੇ। ਇਹ ਹੋਰ ਉੱਤਮ ਹੈ ਕਿ ਨਾ ਤਾਂ ਇੰਦਰੀਆਂ ਦਾ ਰਸ ਰਹੇ ਤੇ ਨਾ ਹੀ ਸਰੀਰ ਦੀ ਹੰਗਤਾ ਰਹੇ। ਤਨ ਹੰਤਾ ਇਹਨੂੰ ਬ੍ਰਹਮ ਗਿਆਨ ਦੀ ਅਗਨੀ ਵਿੱਚ ਪਾ ਕਰਕੇ ਜਲਾ ਦੇਵੇ, ਸਾੜ ਦੇਵੇ। ਇਸ ਪ੍ਰਕਾਰ ਮਹਾਰਾਜ ਜੀ ਕਹਿੰਦੇ ਇਹ ਤੀਸਰਾ ਹੋਮ ਹੈ।
ਗਿਆਨ ਅਗਨ ਮੈਂ ਹੋਮਈ ਤਨ ਹੰਤਾ ਅਦਕ ਸਰਵ।
ਹਾਂਜੀ,
ਕਿਉਂ ਭਈ ਦਸ ਪ੍ਰਕਾਰ ਇਹ ਨੇਮ ਗਿਨਾਵਾ, ਕਸ਼ਟ ਜੋਗ ਦੁੱਤ ਅੰਗ ਸੁਆਵਾ।
ਮਹਾਰਾਜ ਜੀ ਕਹਿੰਦੇ ਹੇ ਰਾਜਾ ਸ਼ਿਵਨਾਵ, ਇਹ ਦਸ ਪ੍ਰਕਾਰ ਦਾ ਨੇਮ ਹੈ ਜਿਹੜਾ ਅਸੀਂ ਤੁਹਾਨੂੰ ਦੱਸਿਆ, ਜੋ ਕਸ਼ਟ ਯੋਗ ਦਾ ਦੂਸਰਾ ਅੰਗ ਗਿਣਿਆ ਗਿਆ। ਕਸ਼ਟ ਯੋਗ ਦਾ ਇਹ ਦੂਸਰਾ ਅੰਗ ਨੇਮ ਗਿਣਿਆ ਗਿਆ ਜੋ ਦਸ ਪ੍ਰਕਾਰ ਦਾ ਹੈ।
ਅੰਗ ਤੀਸਰੋ ਦੇਸ਼ ਇਕੰਤੇ ਨਰ ਬਚ ਸੁਣੀਏ ਨਾ ਤਾਰਾ ਬਸੰਤੇ।
ਮਹਾਰਾਜ ਜੀ ਕਹਿੰਦੇ ਹੁਣ ਇਸੇ ਕਸ਼ਟ ਯੋਗ ਦਾ ਤੀਸਰਾ ਅੰਗ ਹੈ ਇਕਾਂਤ ਦੇਸ਼। ਕਸ਼ਟ ਯੋਗ ਦਾ ਤੀਸਰਾ ਅੰਗ ਇਕਾਂਤ ਦੇਸ਼ ਹੈ। ਇਕਾਂਤ ਦੇਸ਼ ਕੈਸਾ ਕਿ ਜਿੱਥੇ ਕਿਸੇ ਵੀ ਪੁਰਸ਼ ਦਾ ਬਚਨ ਸੁਣਾਈ ਨਾ ਦੇਵੇ, ਕਿਸੇ ਵੀ ਵਿਅਕਤੀ ਦਾ, ਕਿਸੇ ਵੀ ਪੁਰਸ਼ਾਦਕ ਦਾ ਕੋਈ ਵੀ ਬਚਨ ਸੁਣਾਈ ਨਾ ਦੇਵੇ। ਇਹੋ ਜੀ ਇਕਾਂਤ ਵਾਲੀ ਥਾਂ ਹੋਵੇ ਜਿੱਥੇ ਕੰਨਾਂ ਚ ਕਿਸੇ ਬੰਦੇ ਦੀ ਆਵਾਜ਼ ਪਵੇ ਹੀ ਨਾ, ਇਹ ਕਸ਼ਟ ਯੋਗ ਦਾ ਤੀਸਰਾ ਅੰਗ ਹੈ ਇਕੰਤ ਦੇਸ਼। ਇਕਾਂਤ ਵਾਲੀ ਥਾਂ ਤੇ ਨਿਵਾਸ ਕਰਨਾ ਜਿੱਥੇ ਕਿਸੇ ਵਿਅਕਤੀ ਦੀ ਆਵਾਜ਼ ਕੰਨਾਂ ਵਿਚ ਨਾ ਪਵੇ, ਜਿੱਥੇ ਕਿਸੇ ਬੰਦੇ ਦਾ ਕਿਹਾ ਹੋਇਆ ਕੋਈ ਬੋਲ ਕੰਨਾਂ ਵਿਚ ਨਾ ਪਵੇ। ਇਹੋ ਜਿਹਾ ਜਿਹੜਾ ਇਕਾਂਤ ਦੇਸ਼ ਹੈ ਉਥੇ ਜਿੱਥੇ ਕਿਸੇ ਪੁਰਸ਼ ਦਾ ਬਚਨ ਸੁਣਾਈ ਨਾ ਦੇਵੇ ਉਹਨੂੰ ਇਕਾਂਤ ਦੇਸ਼ ਕਹਿੰਦੇ ਹਨ। ਔਰ ਇਹ ਕਸ਼ਟ ਯੋਗ ਦਾ ਤੀਸਰਾ ਅੰਗ ਹੈ।
ਚੌਥੇ ਅੰਗ ਯੋਗ ਕਾ ਆਸਨ ਵੇਦ ਜੁਗੀ ਚਿਰ ਕਰਹੀ ਭਾਸ਼ਣ।
ਚੌਥਾ ਅੰਗ ਯੋਗ ਦਾ ਜਿਹੜਾ ਹੈ ਉਹ ਆਸਣ ਹੈ ਕਸ਼ਟ ਯੋਗ ਦਾ। ਤੀਸਰਾ ਅੰਗ ਵੀ ਦੱਸ ਦਿੱਤਾ, ਯਮ, ਨੇਮ ਔਰ ਇਕਾਂਤ ਦੇਸ਼। ਚੌਥਾ ਅੰਗ ਦੱਸਦੇ ਨੇ ਕਿ ਆਸਣ ਜਿਹੜਾ ਕਸ਼ਟ ਯੋਗ ਦਾ ਚੌਥਾ ਅੰਗ ਹੈ ਉਹ ਆਸਣ ਹੈ। ਵੇਦਾਂ ਨੇ ਔਰ ਯੋਗੀਸ਼ਰਾਂ ਨੇ ਇਹਦੇ ਬਾਰੇ ਜੋ ਬਿਆਨ ਕਰਕੇ ਦੱਸਿਆ ਆਸਣਾਂ ਬਾਰੇ, ਉਹ 84 ਆਸਣ ਉਹਨਾਂ ਚੋਂ ਮੁੱਖ ਨੇ। ਜਾਨਵਰਾਂ ਦੇ ਆਸਣਾਂ ਨੂੰ ਵੇਖ ਕੇ ਉਹਨਾਂ ਜਾਨਵਰਾਂ ਮੁਤਾਬਕ ਆਸਣ ਬਣਾ ਕੇ ਆਸਣ ਲਾਉਣੇ। ਉਹਨਾਂ 84 ਆਸਣਾਂ ਦਾ ਜ਼ਿਕਰ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿਚ ਜਦੋਂ ਪੰਜਵੀਂ ਰਾਸ ਦੀ ਕਥਾ ਸੁਣਾਉਂਦੇ ਨੇ ਉਹ ਬ੍ਰਹਮ ਗਿਆਨ ਦੀ, ਤੇ ਉੱਥੇ ਵੀ ਕੀਤਾ ਹੈ। ਪਰ ਉਹਨਾਂ ਵਿਚੋਂ ਦੋ ਹੀ ਮੁੱਖ ਨੇ, 84 ਆਸਣ ਮੁੱਖ ਮੰਨੇ ਗਏ, 84 ਚੋਂ ਦੋ ਮੁੱਖ ਨੇ। ਉਹਨਾਂ ਦੋ ਆਸਣਾਂ ਦਾ ਜ਼ਿਕਰ ਯੋਗ ਮਤ ਦੇ ਵਿਚ ਅਧਿਕ ਆਉਂਦਾ ਹੈ।
ਜੇਤੇ ਜੀਵ ਜਗਤ ਮੈਂ ਜਾਣੋ ਆਸਨ ਤੇਤੇ ਹੀ ਪਰਮਾਨੋ।
ਅਸਲ ਵਿਚ ਤਾਂ ਜਿੰਨੇ ਜੀਵ ਨੇ ਨਾ ਸੰਸਾਰ ਦੇ ਵਿਚ ਜਗਤ ਵਿਚ, ਉਹਨਾਂ ਜੀਵਾਂ ਦੇ ਜਿੰਨੇ ਆਸਣ ਨੇ ਉਹ ਸਾਰੇ ਯੋਗੀਆਂ ਦੇ ਆਸਣ ਨੇ। ਜੇ 84 ਲੱਖ ਜੂਨੀਆਂ ਨੇ ਤੇ 84 ਲੱਖ ਹੀ ਆਸਣ ਨੇ, ਕਿਉਂਕਿ ਹਰ ਇਕ ਜੀਵ ਦੇ ਬੈਠਣ ਦਾ ਆਪੋ ਆਪਣਾ ਤਰੀਕਾ ਹੈ। ਜਿੰਨੇ ਜੀਵ ਨੇ, ਜਿੰਨੇ ਜਾਨਵਰ ਨੇ, ਪੰਛੀ ਨੇ, ਪੰਛੀ ਨੇ, ਸਭ ਬੈਠਦੇ ਨੇ, ਪਰ ਉਹਨਾਂ ਸਾਰਿਆਂ ਦਾ ਬੈਠਣ ਦਾ ਤਰੀਕਾ ਵੱਖੋ ਵੱਖਰਾ ਹੈ। ਇਸ ਕਰਕੇ ਜਿੰਨੇ ਜੀਵ ਨੇ ਓਨੇ ਹੀ ਉਹਨਾਂ ਦੇ ਆਸਣ ਮੰਨੇ ਗਏ ਨੇ। 84 ਲੱਖ ਹੀ ਆਸਣ ਉਹ ਯੋਗੀਆਂ ਨੇ ਮੰਨੇ ਹੋਏ ਨੇ।
ਤਿੰਨ ਤੇ ਯੁਗਮ ਸ਼੍ਰੋਮਣੀ ਬੀਨੇ।
ਉਹਨਾਂ 84 ਲੱਖ ਆਸਣਾਂ ਚੋਂ 84 ਮੁੱਖ ਨੇ, 84 ਚੋਂ ਫਿਰ ਅੱਗੇ 4 ਮੁੱਖ ਨੇ, ਚਾਰਾਂ ਦੇ ਵਿਚੋਂ ਫਿਰ ਅੱਗੇ 2 ਆਸਣ ਜਿਹੜੇ ਨੇ ਉਹ ਪ੍ਰਮੁੱਖ ਮੰਨੇ ਨੇ, ਸ਼੍ਰੋਮਣੀ ਸਭ ਤੋਂ ਵੱਡੇ ਤੇ ਉੱਤਮ ਮੰਨੇ ਨੇ।
ਮਹਾਂਪੁਰਖ ਹਿਤ ਕਰ ਸੋਲੀ ਨੇ।
ਮਹਾਂਪੁਰਖਾਂ ਨੇ, ਸਾਧੂਆਂ ਨੇ ਬੜੇ ਹਿੱਤ ਦੇ ਨਾਲ ਉਹਨਾਂ ਦੋ ਆਸਣਾਂ ਨੂੰ ਧਾਰਨ ਕੀਤਾ ਹੈ।
ਸਿੱਧ ਆਸਣ ਪਦਮਾਸਣ ਦੋ,
ਇੱਕ ਆਸਣ ਦਾ ਨਾਮ ਹੈ ਸਿੱਧ ਆਸਣ, ਦੂਸਰਾ ਹੈ ਪਦਮਾਸਣ। ਇਹ ਯੋਗੀਆਂ ਦੇ ਦੋ ਆਸਣ ਜਿਹੜੇ ਉਹਨਾਂ ਨੇ ਸ਼੍ਰੋਮਣੀ ਮੰਨੇ, ਸਰਵੋਤਮ ਮੰਨੇ ਨੇ। ਕਸ਼ਟ ਯੋਗ ਦਾ ਇਹ ਚੌਥਾ ਅੰਗ ਹੈ ਤੇ ਚੌਥਾ ਅੰਗ ਇਹ ਆਸਣ, ਉਹਨਾਂ ਵਿੱਚੋਂ ਦੋ ਆਸਣ ਸਿੱਧ ਆਸਣ ਔਰ ਦੂਸਰਾ ਪਦਮ ਆਸਣ ਹੈ।
ਬਿਨਾਂ ਜੇ ਲੱਛਣ ਸੁਣੀਏ ਸੋ,
ਮਹਾਰਾਜ ਜੀ ਕਹਿੰਦੇ ਸ਼ਿਵਨਾਭ ਰਾਜਾ ਸਿੱਧ ਆਸਣ ਤੇ ਪਦਮ ਆਸਣ ਦੇ ਜਿਹੜੇ ਲੱਛਣ ਨੇ ਉਹ ਵੀ ਹੁਣ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਵੀ ਸਿੱਧ ਆਸਣ ਕਿਹਨੂੰ ਕਹਿੰਦੇ ਨੇ, ਪਦਮ ਆਸਣ ਕਿਵੇਂ ਲੱਗਦਾ, ਸਿੱਧ ਆਸਣ ਕਿਵੇਂ ਲੱਗਦਾ ਹੈ, ਉਹਦੇ ਜਿਹੜੇ ਲੱਛਣ ਨੇ, ਉਹਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਸਿੱਧ ਆਸਣ ਤੇ ਪਦਮ ਆਸਣ ਦੀਆਂ, ਉਹ ਵੀ ਅਸੀਂ ਤੁਹਾਨੂੰ ਦੱਸਦੇ ਹਾਂ।
ਛਿਤ ਕੱਚ ਖੋਦ ਮਿਰਦੁਲ ਤ੍ਰਿਣ ਪਾਏ, ਵੈਸੈ ਪੁਨ ਪਲ ਬਿਮਲ ਵਿਛਾਏ।
ਸਿੱਧ ਆਸਣ ਬਾਰੇ ਪਹਿਲਾਂ ਸੁਣੋ ਵੀ ਸਿੱਧ ਆਸਣ ਕਿਵੇਂ ਲੱਗਦਾ। ਸਿੱਧ ਆਸਣ ਇਸ ਢੰਗ ਦਾ ਵੀ ਪਹਿਲਾਂ ਜ਼ਮੀਨ ਨੂੰ ਕੁਝ ਕੁ ਖੋਤਰ ਲੈਣਾ, ਜ਼ਮੀਨ ਨੂੰ ਖੋਤਰ ਕੇ ਥੋੜਾ ਜਿਹਾ ਜ਼ਮੀਨ ਨੂੰ ਨੀਵਾਂ ਕਰਕੇ ਉਹਦੇ ਚ ਕੋਮਲ ਘਾਹ ਪਾ ਦੇਣਾ। ਜਿੰਨੀ ਕੁ ਜ਼ਮੀਨ ਖੋਤਰੀ ਹੈ ਉਹਦੇ ਚ ਘਾਹ ਪਾ ਕੇ ਉਹਦੇ ਤੇ ਵਿਛਾਉਣਾ ਵਿਛਾ ਦੇਣਾ, ਕੋਮਲ ਕੋਮਲ ਵਿਛਾਉਣਾ ਉਸ ਮਿਰਦਲ ਘਾਹ ਦੇ ਉੱਤੇ ਵਿਛਾ ਕਰਕੇ।
ਫਿਰ ਹਾਂਜੀ, ਹੈ ਪਾਵਨ ਨੇ ਅੰਗ ਡੁਲਾਏ, ਬਾਮ ਪੈਰ ਤੋਂ ਗੁਦਾ ਦਬਾਏ।
ਫਿਰ ਉਸ ਆਸਣ ਦੇ ਉੱਤੇ ਪਾਵਨ ਹੋ ਕੇ ਬੈਠ ਜਾਵੇ, ਪਵਿੱਤਰ ਹੋ ਕੇ ਬੈਠ ਜਾਏ ਤੇ ਬੈਠੇ ਕਿਵੇਂ, ਆਪਣੇ ਖੱਬੇ ਪੈਰ ਦੀ ਜਿਹੜੀ ਏਡੀ ਹੈ ਉਹਦੇ ਨਾਲ ਆਪਣੇ ਗੁਦਾ ਦੇ ਭਾਗ ਨੂੰ ਦਬਾ ਕੇ ਰੱਖ ਲਵੇ।
ਦੋਏਰਾ ਇੰਦਰੀ ਪਰ ਅਗਰ ਨਾਚਕਾ ਧਿਆਨ,
ਔਰ ਆਪਣੇ ਸੱਜੇ ਪੈਰ ਦੀ ਜਿਹੜੀ ਅੱਡੀ ਹੈ ਉਹਦੇ ਨਾਲ ਆਪਣੀ ਇੰਦਰੀ ਦੇ ਉੱਤੇ ਦਮਨ ਕਰਕੇ ਉਸ ਨੂੰ ਰੋਕ ਲਵੇ, ਇਸ ਢੰਗ ਦੇ ਨਾਲ ਚੌਂਕੜਾ ਮਾਰ ਕੇ ਬੈਠ ਜਾਵੇ। ਔਰ ਇਸ ਢੰਗ ਨਾਲ ਚੌਂਕੜਾ ਮਾਰ ਕੇ ਆਪਣੀ ਜਿਹੜੀ ਨਾਸਕਾ ਹੈ, ਨਾਸਕਾ ਦਾ ਜਿਹੜਾ ਅਗਲਾ ਹਿੱਸਾ ਜਿਹਨੂੰ ਕਰੁੰਬਲੀ ਦਾ ਹਿੱਸਾ ਕਹਿੰਦੇ ਨੇ, ਨਾਸਕਾ ਦੀ ਅਗਲੀ ਜਿਹੜੀ ਕਰੁੰਬਲੀ ਹੈ ਉਸ ਪਾਸੇ ਆਪਣਾ ਧਿਆਨ ਲਾ ਕੇ ਰੱਖੇ, ਉਹਦੇ ਵੱਲ ਵੇਖੀ ਜਾਵੇ ਦੋਹਾਂ ਅੱਖਾਂ ਦੇ ਨਾਲ, ਉਹਦਾ ਧਿਆਨ ਧਾਰਨ ਕਰਕੇ ਰੱਖੇ।
ਸਿੱਧ ਆਸਣ ਏਕੋ ਮਨੈ ਯੋਗੀ ਕਰਤ ਸੁਜਾਨ,
ਸਿੱਧ ਆਸਣ ਆਖਦੇ ਨੇ। ਔਰ ਯੋਗੀ ਸਿਆਣੇ ਯੋਗੀ ਜਿਹੜੇ ਨੇ ਉਹ ਇਸ ਸਿੱਧ ਆਸਣ ਨੂੰ ਧਾਰਨ ਕਰਦੇ ਨੇ, ਉਹ ਇਸ ਸਿੱਧ ਆਸਣ ਦੇ ਉੱਤੇ ਕਸ਼ਟ ਯੋਗ ਕਰਦੇ ਹਨ।
ਜੋ ਪਈ ਦਾਏ ਪਗ ਪਰ ਧਰ ਕਰ ਬਾਵਾ, ਬਾਵੇਂ ਪਰ ਕਰ ਦੇਨ ਟਿਕਾਵਾ।
ਕਹਿੰਦੇ ਫਿਰ ਦੂਸਰਾ ਪਦਮ ਆਸਣ, ਪਦਮ ਆਸਣ ਜਿਹੜਾ ਕਸ਼ਟ ਯੋਗ ਦੇ ਵਿੱਚ ਮੰਨਿਆ ਗਿਆ ਹੈ ਉਹ ਇਹ ਹੈ ਕਿ ਆਪਣਾ ਸੱਜਾ ਪੈਰ ਖੱਬੇ ਪੱਟ ਤੇ ਰੱਖ ਲਵੇ, ਔਰ ਖੱਬਾ ਪੈਰ ਆਪਣੇ ਸੱਜੇ ਪੱਟ ਤੇ ਰੱਖ ਲਵੇ, ਇਸ ਢੰਗ ਦੇ ਨਾਲ ਚੌਂਕੜਾ ਮਾਰ ਕੇ ਬੈਠੇ।
ਦੋਨੋ ਪੂਜਾ ਕੰਡ ਕਰ ਪਾਛੇ, ਦਹੇ ਅੰਗੂਠੇ ਪਗ ਦਿਨ ਆਛੇ।
ਆਪਣੀਆਂ ਬਾਹਾਂ ਦੋਹਾਂ ਨੂੰ ਪਿਛਲੇ ਪਾਸਿਓ ਲੱਕ ਦੇ, ਸੱਜੀ ਬਾਂਹ ਦੇ ਨਾਲ ਆਪਣਾ ਸੱਜਾ ਪੈਰ ਦਾ ਅੰਗੂਠਾ ਪਿਛਲੇ ਪਾਸਿਓ ਬਾਂਹ ਘੁਮਾ ਕੇ ਫੜੇ, ਤੇ ਖੱਬੀ ਬਾਂਹ ਦੇ ਨਾਲ ਪਿਛਲੇ ਪਾਸਿਓ ਹੀ ਪਿੱਠ ਤੋਂ ਲੱਕ ਵਾਲੇ ਪਾਸਿਓ ਘੁਮਾ ਕੇ ਹੱਥ ਨੂੰ ਖੱਬੇ ਪੈਰ ਦੇ ਅੰਗੂਠੇ ਨੂੰ ਪਕੜ ਕੇ ਰੀੜ ਦੀ ਹੱਡੀ ਬਿਲਕੁਲ ਸਿੱਧੀ ਹੋ ਜਾਂਦੀ ਇਸ ਪ੍ਰਕਿਰਿਆ ਨਾਲ, ਏਦਾਂ ਸਿੱਧਾ ਹੋ ਕੇ ਬੈਠ ਜਾਵੇ।
ਭੂਕੋ ਕਿਦੋਂ ਨਾਸਕਾ ਧਿਆਨਾ, ਘਰ ਬੈਸੇ ਪਦਮਾਸਨ ਜਾਨਾ।
ਇਹਦੇ ਵਿੱਚ ਭੂਕੋ ਕਹਿੰਦੇ ਨੇ ਵੀ ਧਰਤੀ ਵਾਲੇ ਪਾਸੇ ਵੇਖੀ ਜਾਵੇ, ਤੇ ਜੇ ਧਰਤੀ ਤੇ ਨਾ ਵੇਖਣਾ ਹੋਵੇ ਤੇ ਨਾਸਕਾ ਦੀ ਜਿਹੜੀ ਅਗਲੀ ਕਰੁੰਬਲੀ ਹੈ, ਜਿਵੇਂ ਸਿੱਧ ਆਸਣ ਦੇ ਵਿੱਚ ਨਾਸਕਾ ਨੂੰ ਵੇਖਣਾ, ਏਦਾਂ ਪਦਮ ਆਸਣ ਵਿੱਚ ਵੀ ਉਸ ਨਾਸਕਾ ਨੂੰ ਵੇਖ ਕੇ ਧਿਆਨ ਲਾਉਣ ਲੱਗ ਪਵੇ, ਇਹਨੂੰ ਪਦਮ ਆਸਣ ਆਖਦੇ ਹਨ। ਇਹ ਪਦਮ ਆਸਣ ਗਿਣਿਆ ਗਿਆ ਹੈ। ਯੋਗੀ ਲੋਕ ਇਸ ਪਦਮ ਆਸਣ ਨੂੰ ਵੀ ਧਾਰਨ ਕਰਕੇ ਪਦਮ ਆਸਣ ਲਾਉਂਦੇ ਨੇ।
ਅੰਗ ਪੰਚਮੇ ਪ੍ਰਾਣਾਯਾਮ ਕੁੰਭ ਕਰੇ ਚਿਤਨਾ।
ਖਾਲਸਾ ਜੀ, ਇਸ ਪ੍ਰਕਾਰ ਆਸਣ ਦੀ ਪ੍ਰਕਿਰਿਆ ਹੈ। ਯੋਗ ਸਿੱਧ ਆਸਣ ਚੌਰਾਸੀ, ਇਹ ਪੀ ਕਰ ਕਰ ਰਹਿਆ, ਵਡੇ ਆਰਜਾ ਫਿਰ ਫਿਰ ਜਨਮੈ, ਹਰ ਸਿਉ ਸੰਗ ਨਾ ਗਹਿਆ। ਕਸ਼ਟ ਯੋਗ ਦੇ ਜਿਹੜੇ 84 ਆਸਣ ਨੇ ਮੁਕਤੀ ਇਹਨਾਂ ਨਾਲ ਵੀ ਮਹਾਰਾਜ ਜੀ ਕਹਿੰਦੇ ਪ੍ਰਾਪਤ ਨਹੀਂ ਜੇ ਹੋਣੀ। ਇਹ ਜਿਹੜੇ 84 ਆਸਣਾਂ ਚੋਂ 2 ਆਸਣ ਸਿੱਧ ਆਸਣ ਤੇ ਪਦਮ ਆਸਣ ਮਹਾਰਾਜ ਜੀ ਕਹਿੰਦੇ ਇਹ ਸੁਜਾਨ ਸਿਆਣੇ ਯੋਗੀ ਲੋਕ ਜਿਹੜੇ ਨੇ ਉਹ ਧਾਰਨ ਕਰਕੇ ਕਸ਼ਟ ਯੋਗ ਕਰਦੇ ਨੇ। ਤੇ ਇਸ ਆਸਣ ਤੋਂ ਬਾਅਦ ਹੁਣ ਜਿਹੜਾ ਪੰਜਵਾਂ ਅੰਗ ਹੈ ਯੋਗ ਦਾ, ਕਸ਼ਟ ਯੋਗ ਦਾ, ਉਹ ਹੈ ਪ੍ਰਾਣਾਯਾਮ। ਪ੍ਰਾਣਾਯਾਮ ਕਹਿੰਦੇ ਨੇ, ਪ੍ਰਾਣਾਯਾਮ ਜਿਹੜਾ ਫਿਰ ਉਹ 3 ਤਰੀਕਿਆਂ ਨਾਲ ਕਰਦੇ ਨੇ, ਪੂਰਕ, ਕੁੰਭਕ ਔਰ ਰੇਚਕ। ਇਹਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਵੀ ਕਈ ਵਾਰੀ ਆਉਂਦਾ ਹੈ। ਪੂਰਕ ਕੀ ਹੈ, ਕੁੰਭਕ ਕੀ ਹੈ ਔਰ ਰੇਚਕ ਕੀ ਹੈ, ਇਹ ਪ੍ਰਾਣਾਯਾਮ ਦਾ ਹਿੱਸਾ ਹੈ। ਜਿਹੜਾ ਪੰਜਵਾਂ ਅੰਗ ਹੈ ਨਾ ਯੋਗ ਦਾ, ਉਹ ਅੱਗੇ 3 ਹਿੱਸਿਆਂ ਵਿੱਚ ਵੰਡਿਆ, ਪੂਰਕ, ਕੁੰਭਕ ਤੇ ਰੇਚਕ। ਇਸ ਤਰੀਕੇ ਦੇ ਨਾਲ ਪੂਰਕ, ਕੁੰਭਕ, ਰੇਚਕ ਦੀ ਪ੍ਰਕਿਰਿਆ ਦੱਸਦੇ ਨੇ।
ਬਾਹਰ ਤੇ ਮਨ ਸੁਰਤ ਟਿਕਾਵੇ, ਤੈਨੇ ਸੁਰਤੇ ਪ੍ਰਾਣ ਚੜਾਵੇ।
ਬਾਹਰ ਤੋਂ ਆਪਣੇ ਮਨ ਤੇ ਸੁਰਤੀ ਨੂੰ ਪਹਿਲਾਂ ਟਿਕਾਵੇ, ਸੁਰਤੀ ਤੇ ਮਨ ਨੂੰ ਬਾਹਰ ਮੁਖੀ ਨਾ ਹੋਣ ਦੇਵੇ, ਇਹਨੂੰ ਟਿਕਾ ਕੇ ਆਪਣੇ ਅੰਦਰ ਇਕਾਗਰ ਕਰੇ। ਇਕਾਗਰ ਕਰਕੇ ਫਿਰ ਆਪਣੀ ਨਾਸਕਾ ਦੀ ਜਿਹੜੀ ਸੱਜੀ ਨਲੀ ਹੈ, ਨਾਸਕਾ ਦਾ ਜਿਹੜਾ ਸੱਜਾ ਹਿੱਸਾ ਹੈ, ਸੱਜੀ ਨਲੀ ਹੈ, ਉਸ ਸੱਜੀ ਨਲੀ ਦੇ ਵਿੱਚੋਂ ਕਹਿੰਦੇ ਸਵਾਸਾਂ ਨੂੰ, ਪ੍ਰਾਣਾਂ ਨੂੰ ਉੱਪਰ ਨੂੰ ਖਿੱਚੇ। ਇੱਕ ਨਾਸਕਾ ਨੂੰ ਬੰਦ ਰੱਖਣਾ, ਖੱਬੀ ਨੂੰ, ਸੱਜੀ ਨਾਸਕਾ ਦੇ ਨਾਲ ਆਪਣੇ ਸਵਾਸਾਂ ਨੂੰ, ਆਪਣੇ ਪ੍ਰਾਣਾਂ ਨੂੰ। ਅੱਜ ਤਾਂ ਇਹ ਸਮਾਂ ਨਹੀਂ ਰਿਹਾ ਪ੍ਰਾਣਾਯਾਮ ਦਾ, ਕਿਉਂਕਿ ਖਾਲਸਾ ਜੀ ਕਾਲ ਨਾਹੀਂ, ਯੋਗ ਨਾਹੀਂ, ਨਾਹੀਂ ਸੱਤ ਕਾ ਢੱਬ, ਥਾਨਿਸ਼ਤ ਜਗ ਭ੍ਰਿਸ਼ਟ ਹੋਏ ਬੂਢ ਤਾਇਬ ਜਗ। ਕਈ ਇਹ ਪ੍ਰਕਿਰਿਆ ਕਰਦੇ ਆ, ਦਿਮਾਗ ਦੀਆਂ ਨਸਾਂ ਤੱਕ ਵੀ ਪੜਵਾ ਲੈਂਦੇ ਨੇ, ਕਿਉਂਕਿ ਪੂਰਨ ਯੋਗੀ ਕੋਈ ਐਸਾ ਨਹੀਂ ਮਿਲਦਾ ਜਿਹਨੂੰ ਯੋਗ ਦੀ ਸਾਧਨਾ ਆਉਂਦੀ ਹੋਵੇ। ਇਸ ਕਰਕੇ ਸਤਿਗੁਰੂ ਜੀ ਨੇ ਗੁਰਮਤ ਵਿਚ ਸਾਨੂੰ ਸਹਿਜ ਯੋਗ ਦੀ ਦਾਤ ਦਿੱਤੀ। ਗੁਰਮਤ ਵਿਚ ਪੂਰਕ, ਕੁੰਭਕ, ਰੇਚਕ ਹੈ, ਉਹ ਵੀ ਅੱਗੇ ਦੱਸਣਾ ਸਤਿਗੁਰਾਂ ਨੇ, ਉਹ ਅਸੀਂ ਕਰਨਾ। ਪਰ ਸਤਿਗੁਰੂ ਜੀ ਕਸ਼ਟ ਯੋਗ ਦੇ ਵਿਚ ਜਿਹੜਾ ਪ੍ਰਾਣਾਯਾਮ ਹੈ ਉਹਦਾ ਵੀ ਜ਼ਿਕਰ ਨਾਲ ਨਾਲ ਕਰਕੇ ਦੱਸ ਰਹੇ ਨੇ ਵੀ ਇਹਦਾ ਵੀ ਗਿਆਨ ਤਾਂ ਹੋਣਾ ਚਾਹੀਦਾ ਨਾ, ਪੂਰਕ ਕੀ ਹੈ, ਰੇਚਕ ਕੀ ਹੈ, ਕੁੰਭਕ ਕੀ ਹੈ, ਇਹਦਾ ਗਿਆਨ ਹੋਣਾ ਚਾਹੀਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਜਿਹੜੀ ਸੱਜੀ ਨਾਸਕਾ ਹੈ, ਸੱਜੀ ਨਾਸਕਾ ਦੇ ਨਾਲ ਆਪਣੇ ਪ੍ਰਾਣਾਂ ਨੂੰ ਉੱਪਰ ਚੜਾ ਲਵੇ, ਪ੍ਰਾਣਾਂ ਨੂੰ ਉੱਪਰ ਖਿੱਚਣ ਦਾ ਯਤਨ ਕਰੇ।
ਖੈਂਚਿਤ ਦੁਆਦਸ਼ ਮਾਤਰ ਹੈ ਜੋਏ, ਉਹ ਅਹੰਕਾਰ ਜਪੈ ਸਭ ਸੋਏ।
ਜਿਹੜੇ ਮੰਤਰ ਵਿਚ 12 ਮਾਤਰਾ ਹੋਣ, 12 ਮਾਤਰਾ ਵਾਲਾ ਜਿਹੜਾ ਮੰਤਰ ਹੈ ਉਹ ਅਹੰਕਾਰ, ਉਹਨੂੰ ਆਪਣੀ ਸੱਜੀ ਨਾਸਕਾ ਨਾਲ ਉੱਪਰ ਖਿੱਚਦਿਆਂ ਜਪਦਾ ਜਾਵੇ, 12 ਮਾਤਰਾ ਹੋਣ ਉਹਦੀਆਂ। ਜਿਵੇਂ ਆਮ ਕਰਕੇ ਜੋ ਏਕੋ ਅੰਕਾਰ ਸ਼ਬਦ ਹੈ ਖਾਲਸਾ ਜੀ, ਇਹ 2.5 ਮਾਤਰਾ ਮੰਤਰ ਵੀ ਹੈ, ਇਹ ਅੱਗੇ 12 ਮਾਤਰਾ ਵੀ ਹੋ ਜਾਂਦਾ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਸ੍ਰੀ ਜਪਜੀ ਸਾਹਿਬ ਦੇ ਟੀਕੇ ਵਿਚ ਜ਼ਿਕਰ ਵੀ ਕੀਤਾ ਹੈ। ਸੋ ਕਹਿਣ ਲੱਗੇ ਭਾਈ 12 ਮਾਤਰਾ ਜਿਹੜਾ ਮੰਤਰ ਹੈ ਉਹ ਅੰਕਾਰ ਦਾ, ਉਹਨੂੰ ਆਪਣੀ ਸੱਜੀ ਨਾਸਕਾ ਨਾਲ ਸਵਾਸ ਉੱਪਰ ਨੂੰ ਖਿੱਚਦਿਆਂ ਹੋਇਆ ਜਪੀ ਜਾਵੇ।
ਜਿੱਤੇ ਪ੍ਰਾਣ ਅੰਤਰ ਠਹਿਰਾਵੇ, ਕੁੰਭਕ ਤੇ ਤੋ ਨਾਮ ਕਾਵੇ।
ਪ੍ਰਾਣਾਂ ਨੂੰ, ਸਵਾਸਾਂ ਨੂੰ ਜਿੰਨੀ ਦੇਰ ਤੱਕ ਇਹ ਸੱਜੀ ਨਾਸਕਾ ਨਾਲ ਖਿੱਚ ਕੇ ਉੱਤੇ ਦਸਮ ਦੁਆਰ ਵਾਲੀ ਥਾਂ ਤੇ ਟਿਕਾ ਲਵੇ, ਰੋਕ ਕੇ ਰੱਖ ਲਵੇ, ਜਿੰਨੀ ਦੇਰ ਤੱਕ ਰੋਕ ਕੇ ਰੱਖਦਾ ਹੈ, ਉਹ ਰੋਕਣ ਦੀ ਪ੍ਰਕਿਰਿਆ ਨੂੰ ਕਹਿੰਦੇ ਨੇ ਕੁੰਭਕ, ਰੋਕ ਲੈਣਾ। ਸੱਜੀ ਨਾਸਕਾ ਨਾਲ ਜਦੋਂ ਉੱਪਰ ਨੂੰ ਸਵਾਸ ਖਿੱਚੇ ਉਹਨੂੰ ਪੂਰਕ ਕਹਿੰਦੇ ਹਨ, ਔਰ ਸਵਾਸ ਖਿੱਚ ਕੇ ਫਿਰ ਉਹਨਾਂ ਸਵਾਸਾਂ ਨੂੰ ਰੋਕ ਲੈਣਾ ਉਹਨੂੰ ਕੁੰਭਕ ਕਹਿੰਦੇ ਨੇ। ਕਿੰਨੀ ਦੇਰ ਤੱਕ ਰੋਕ ਕੇ ਰੱਖ ਸਕਦਾ? ਪਹਿਲਾਂ ਤਾਂ 1 ਮਿੰਟ ਵਾਸਤੇ ਰੁਕਦੇ ਨੇ, ਫਿਰ ਉਹ ਮਿੰਟ 5 ਮਿੰਟਾਂ ਚ ਬਦਲਦਾ, ਫਿਰ 10 ਵਿਚ, ਫਿਰ 15 ਵਿਚ, ਫਿਰ 20 ਵਿਚ, ਇੱਦਾਂ ਫਿਰ ਸਵਾਸਾਂ ਨੂੰ ਘੰਟਿਆਂ ਬੱਧੀ ਰੋਕਣ ਦੀ ਵੀ ਪ੍ਰਕਿਰਿਆ ਬਣ ਜਾਂਦੀ ਅਭਿਆਸ ਦੇ ਨਾਲ। ਯੋਗੀ ਇਸ ਤਰੀਕੇ ਨਾਲ ਸਵਾਸ ਆਪਣੇ ਰੋਕ ਲਿਆ ਕਰਦੇ ਸਨ। ਕਹਿੰਦੇ ਸਵਾਸਾਂ ਨੂੰ ਜਿੰਨੀ ਦੇਰ ਤੱਕ ਉੱਤੇ ਟਿਕਾਈ ਰੱਖੇ ਉਹਨੂੰ ਕੁੰਭਕ ਆਖਦੇ ਹਨ।
ਜੋ ਵੀ ਸਮਾਤਰਾ ਓਅੰਕਾਰਾ, ਜਾਪ ਕਰੇ ਤੇ ਸਮੇਂ ਉਚਾਰਾ।
ਕਹਿੰਦੇ ਜਦੋਂ ਕੁੰਭਕ ਕਰੇ ਆਪਣੇ ਸਵਾਸਾਂ ਨੂੰ ਰੋਕੇ, ਉਥੇ ਰੋਕਦਿਆਂ ਜਿਹੜਾ 12 ਮਾਤਰਾ ਵਾਲਾ ਮੰਤਰ ਸੀ ਉਹਨੂੰ 24 ਮਾਤਰਾ ਕਰਕੇ ਜਪਣ ਲੱਗ ਪਵੇ। 24 ਮਾਤਰਾਵਾਂ ਬਣਾ ਕੇ ਉਸ ਮੰਤਰ ਦਾ ਜਾਪ ਓਅੰਕਾਰ ਦਾ ਕਰਨ ਲੱਗ ਪਵੇ।
ਭਾਵੇਂ ਸੁਰ ਤੂੰ ਕਰੇ ਉਤਾਰਾ, ਦੁਆਦਸ਼ ਮਾਤਰਾ ਜਪ ਓਅੰਕਾਰਾ।
ਆਪਣੀ ਖੱਬੀ ਨਾਸਕਾ ਦੇ ਨਾਲ ਉਹਨਾਂ ਸਵਾਸਾਂ ਨੂੰ ਥੱਲੇ ਲਾਵੇ, ਥੱਲੇ ਉਤਾਰੇ, ਬਾਹਰ ਕੱਢੇ ਸਵਾਸਾਂ ਨੂੰ। ਤੇ ਜਦੋਂ ਬਾਹਰ ਕੱਢਣਾ ਸਵਾਸਾਂ ਨੂੰ, ਉਦੋਂ ਕੱਢਣਾ 12 ਮਾਤਰਾ ਨਾਲ ਹੀ ਹੈ। 12 ਮਾਤਰਾ ਓਅੰਕਾਰ ਉੱਪਰ ਖਿੱਚਣਾ ਸੱਜੀ ਨਾਸਕਾ ਨਾਲ, ਤੇ 24 ਮਾਤਰਾਵਾਂ ਕੁੰਭਕ ਕਰਕੇ ਉਦੋਂ ਜਪਣਾ, ਫਿਰ 12 ਮਾਤਰਾ ਹੀ ਹੋਣ ਉਸ ਵੇਲੇ ਜਦੋਂ ਉਹਦਾ ਤਿਆਗ ਕਰਨਾ ਖੱਬੀ ਨਾਸਕਾ ਦੇ ਵਿੱਚੋਂ।
ਤ੍ਰਿਚਕਿਆਂ ਕੋ ਨਾਮ ਕਹੀ ਜੈ, ਸਮੇ ਸਮੇ ਤੋ ਛੋੜਨ ਕੀ ਜੈ।
ਖੱਬੀ ਨਾਸਕਾ ਨਾਲ ਆਪਣੇ ਸਵਾਸਾਂ ਨੂੰ ਤਿਆਗੇ, ਉਹਨੂੰ ਰੇਚਕ ਕਹਿੰਦੇ ਹਨ। ਸਨੇ ਸਨੇ, ਸਹਿਜੇ ਸਹਿਜੇ, ਹੌਲੇ ਹੌਲੇ ਸਵਾਸ ਥੱਲੇ ਨੂੰ ਲਾਉਂਦਾ ਚਲਾ ਜਾਵੇ ਖੱਬੀ ਨਾਸਕਾ ਨਾਲ, ਉਹਨੂੰ ਰੇਚਕ ਕਹਿੰਦੇ ਨੇ। ਮੋਟੀ ਜੀ ਪਰਿਭਾਸ਼ਾ ਇਹ ਹੈ, ਸੱਜੀ ਨਾਸਕਾ ਨਾਲ ਸਵਾਸ ਉੱਪਰ ਖਿੱਚੇ ਪੂਰਕ, ਉਹਨਾਂ ਸਵਾਸਾਂ ਨੂੰ ਰੋਕ ਲਵੇ, ਉਹਨੂੰ ਕੁੰਭਕ ਕਹਿੰਦੇ ਨੇ। ਫੇਰ ਉਹਨਾਂ ਸਵਾਸਾਂ ਨੂੰ ਖੱਬੀ ਨਾਸਕਾ ਦੀ ਨਲੀ ਨਾਲ ਤਿਆਗ ਦੇਵੇ, ਉਹਨੂੰ ਰੇਚਕ ਆਖਦੇ ਨੇ। ਇਹ ਪ੍ਰਾਣਾਯਾਮ ਦੀਆਂ 3 ਪ੍ਰਕਿਰਿਆਵਾਂ ਹਨ।
ਜੈਸੇ ਬਾਏ ਤੇ ਦਾਏ, ਦਾਏ ਤੇ ਬਾਏ ਸੁੱਚ ਦਾਏ।
ਇਸੇ ਤਰ੍ਹਾਂ ਕਦੇ ਤਾਂ ਸੱਜੇ ਪਾਸਿਓ ਸਵਾਸ ਚੜਾਵੇ ਤੇ ਖੱਬੇ ਪਾਸਿਓ ਉਤਾਰੇ, ਤੇ ਕਦੇ ਖੱਬੇ ਪਾਸਿਓ ਸਵਾਸ ਚੜਾਵੇ ਤੇ ਸੱਜੇ ਪਾਸੋਂ ਉਤਾਰ ਲਵੇ। ਕਹਿੰਦੇ ਇਸ ਢੰਗ ਦੇ ਨਾਲ ਕਦੇ ਸੱਜੇ ਤੋਂ ਖੱਬੇ ਤੇ ਕਦੇ ਖੱਬੇ ਤੋਂ ਸੱਜੇ, ਦਾਏ ਤੋਂ ਬਾਏ, ਬਾਏ ਤੋਂ ਦਾਏ, ਇਦਾਂ ਸਵਾਸਾਂ ਨੂੰ ਚੜਾਉਂਦਾ ਤੇ ਤਿਆਗਦਾ ਰਹੇ।
ਖੁਲੇ ਰਾਤ ਤਿਰਕੁਟੀ ਸਟਾਰਾ, ਠਹਿਰੇ ਪ੍ਰਾਣ ਜੇ ਦਸਵੇਂ ਦੁਬਾਰਾ।
ਕਿਰਿਆ ਕਰਦਿਆਂ 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 ਸਹਿਜੇ ਸਹਿਜੇ ਫਿਰ ਇੱਕ ਦਿਨ ਆਉਂਦਾ ਜਿਸ ਦਿਨ ਤਿਰਕੁਟੀ ਵਾਲੀ ਜਿਹੜੀ ਥਾਂ ਆ ਨਾ ਦਸਮ ਦੁਆਰ ਵਾਲੀ, ਉਹ ਖੁੱਲ ਜਾਂਦੀ। ਜਦੋਂ ਬਾਰ ਬਾਰ ਉੱਥੇ ਚੋਟ ਵੱਜਦੀ ਹੈ ਨਾ ਸਵਾਸਾਂ ਦੀ, ਉਸ ਚੋਟ ਨਾਲ ਫਿਰ ਉਹ ਤਿਰਕੁਟੀ ਖੁੱਲ ਜਾਂਦੀ ਹੈ। ਉਹਦੇ ਖੁੱਲਣ ਨਾਲ ਫਿਰ ਜਿਹੜੇ ਸਵਾਸ ਨੇ ਉਹ ਦਸਮ ਦੁਆਰ ਚ ਟਿਕ ਜਾਂਦੇ ਨੇ, ਸਵਾਸ ਜਿਹੜੇ ਨੇ ਉਹ ਦਸਮ ਦੁਆਰ ਚ ਚੜ੍ਹਨੇ ਸ਼ੁਰੂ ਹੋ ਜਾਂਦੇ ਨੇ। ਪਰ ਗੁਰਮਤ ਵਿਚ ਮਹਾਰਾਜ ਜੀ ਨੇ ਆਗਿਆ ਚੱਕਰ ਦਾ ਧਿਆਨ ਧਾਰਦਿਆਂ ਜਦੋਂ ਵਾਹਿਗੁਰੂ ਸ਼ਬਦ ਜਪਣਾ ਹੈ, ਵਾਹੇ ਅੰਦਰ ਨੂੰ, ਗੁਰੂ ਬਾਹਰ ਨੂੰ, ਵਾਹੇ ਸਵਾਸ ਨਾਲ ਜਦੋਂ ਅੰਦਰ ਜਾ ਕੇ ਗੁਰੂ ਦੀ ਚੋਟ ਜਦੋਂ ਵੱਜਦੀ ਹੈ ਨਾ ਦਸਮ ਦੁਆਰ ਚ ਗੁਰੂ, ਉਦੋਂ ਵੀ ਇਹ ਪ੍ਰਕਿਰਿਆ ਆਪਣੇ ਆਪ ਹੀ ਆ ਜਾਂਦੀ। ਉਦੋਂ ਵੀ ਦਸਮ ਦੁਆਰ ਚ ਕਹਿੰਦੇ ਸਮਾਧੀ ਲੱਗ ਜਾਂਦੀ, ਪ੍ਰਾਣ ਚੜ੍ਹ ਜਾਂਦੇ ਨੇ। ਤੇ ਮਹਾਰਾਜ ਜੀ ਕਹਿੰਦੇ ਜਿਹੜਾ ਕੋਈ ਕੁੰਭਕ ਰੇਚਕ ਇਸ ਤਰੀਕੇ ਦੇ ਨਾਲ ਯੋਗੀ ਕਸ਼ਟ ਯੋਗ ਕਰਦਿਆਂ ਕਰਦੇ ਨੇ, ਇਸ ਢਾਲ ਦੇ ਨਾਲ ਉਹਨਾਂ ਦੀ ਤ੍ਰਿਪਤੀ ਖੁੱਲ ਜਾਂਦੀ ਹੈ, ਔਰ ਉਹਨਾਂ ਦੇ ਜਿਹੜੇ ਪ੍ਰਾਣ ਨੇ ਉਹ ਦਸਮ ਦੁਆਰ ਦੇ ਵਿੱਚ ਠਹਿਰ ਜਾਂਦੇ ਹਨ।
ਤਬੈ ਅਨਾਹਦ ਕੀ ਧੁਨ ਖੁੱਲੇ,
ਉਹਨਾਂ ਦੇ ਸਵਾਸ ਦਸਮ ਦੁਆਰ ਚ ਰੁਕ ਜਾਂਦੇ ਨੇ, ਉਥੇ ਫਿਰ ਅਨਾਹਦ ਨਾਦ ਦੀ ਧੁਨੀ ਖੁੱਲ ਪੈਂਦੀ ਹੈ। ਅਨਹਦ ਨਾਦ ਦੀ ਧੁਨੀ ਉੱਥੇ ਵੱਜਣੀ ਸ਼ੁਰੂ ਹੋ ਜਾਂਦੀ ਹੈ।
ਦਰਸ਼ਨ ਪਰਮ ਜੋਤ ਕੋ ਮਿਲਿਆ,
ਉੱਥੇ ਫਿਰ ਪਰਮ ਜੋਤ ਦੇ ਦਰਸ਼ਨ ਮਿਲਦੇ ਨੇ। ਪਰਮ ਜੋਤੀ ਪ੍ਰਕਾਸ਼ ਰੂਪ ਪਰਮੇਸ਼ਰ ਦੇ ਦਰਸ਼ਨ ਹੁੰਦੇ ਨੇ।
ਕਿਲ ਮਿਲਕਾਰ ਮਹਾਨ ਪ੍ਰਕਾਸ਼ਾ, ਜੇ ਪਿਖੇ ਵਿਸ਼ੇਕ ਸੁਖ ਰਾਸਾ।
ਝਿਲਮਿਲ ਝਿਲਮਿਲ ਕਰਦਾ ਪ੍ਰਕਾਸ਼ ਨਜ਼ਰ ਆਉਂਦਾ ਹੈ, ਜਿਹਦਾ ਜ਼ਿਕਰ ਭਗਤ ਜੀ ਵੀ ਕਰਦੇ, ਤਹ ਝਿਲਮਿਲ ਕਾਰ ਦਸੰਤਾ, ਤਹ ਅਨਹਦ ਸ਼ਬਦ ਵਜੰਤਾ। ਕਹਿੰਦੇ ਫਿਰ ਉੱਥੇ ਝਿਲਮਿਲ ਝਿਲਮਿਲ ਕਰਦਾ ਪ੍ਰਕਾਸ਼ ਨਜ਼ਰ ਆਉਂਦਾ ਹੈ, ਜਿਸ ਨੂੰ ਵੇਖ ਕੇ ਵਿਸ਼ੇਸ਼ ਕਰਕੇ ਸੁਖ ਦੀ ਪ੍ਰਾਪਤੀ ਹੁੰਦੀ ਹੈ।
ਦੋਹੇ ਰਾ ਜਿਉ ਜਿਉ ਤਰੇ ਧਿਆਨ ਕੋ, ਤਿਉ ਤਿਉ ਧੁਨ ਵੱਧ ਜਾਏ।
ਜਿਵੇਂ ਜਿਵੇਂ ਪ੍ਰਾਣਾਯਾਮ ਕਰਦਿਆਂ ਧਿਆਨ ਕਰਨ ਲੱਗ ਪੈਂਦਾ ਨਾ, ਫਿਰ ਅਗਲਾ ਅੰਗ ਹੈ ਧਿਆਨ 6ਵਾਂ। ਜਿਵੇਂ ਜਿਵੇਂ ਧਿਆਨ ਵੱਧਦਾ ਚੱਲਿਆ ਜਾਂਦਾ, ਤਿਵੇਂ ਤਿਵੇਂ ਉਹ ਜਿਹੜੀ ਧੁਨ ਹੈ ਨਾ ਅਨਹਦ ਨਾਦ ਦੀ, ਉਹ ਵੀ ਅੰਦਰ ਵੱਧਦੀ ਚਲੀ ਜਾਂਦੀ। ਪਹਿਲਾਂ ਸਹਿਜੇ ਸਹਿਜੇ ਮੰਦ ਮੰਦ ਧੁਨ ਸੁਣਦੀ ਹੈ, ਜਿਵੇਂ ਜਿਵੇਂ ਧਿਆਨ ਵੱਧਦਾ ਚੱਲਿਆ ਜਾਂਦਾ, ਤਿਵੇਂ ਤਿਵੇਂ ਉਹ ਜਿਹੜੀ ਧੁਨ ਹੈ ਉਹ ਵੀ ਵੱਧਦੀ ਚਲੀ ਜਾਂਦੀ ਹੈ।
ਅਸ਼ਟ ਅੰਗ ਹੈ ਯੋਗ ਕਾ, ਧਿਆਨ ਧਰਤ ਸੁਖ ਪਾਏ।
ਜਿਹੜਾ ਕਸ਼ ਯੋਗ ਦਾ 6ਵਾਂ ਅੰਗ ਹੈ ਉਹ ਧਿਆਨ ਹੀ ਹੈ। ਇਹ ਧਿਆਨ ਲੱਗ ਜਾਣਾ ਦਸਮ ਦੁਆਰ ਦੇ ਵਿੱਚ ਪ੍ਰਾਣਾਯਾਮ ਕਰਦਿਆਂ ਕਰਦਿਆਂ, ਤੇ ਧਿਆਨ ਲਾ ਕਰਕੇ ਉਥੇ ਕਹਿੰਦੇ ਉਸ ਧੁਨੀ ਨੂੰ ਸੁਣੀ ਜਾਣਾ, ਉਸ ਅਨਹਦ ਨਾਦ ਨੂੰ ਸੁਣੀ ਜਾਣਾ, ਔਰ ਉਸ ਮਹਾਪ੍ਰਕਾਸ਼ ਝਿਲਮਿਲਕਾਰ ਕਰਦੇ ਹੋਏ ਜੋਤ ਨੂੰ ਵੇਖੀ ਜਾਣਾ। ਕਹਿੰਦੇ 6ਵਾਂ ਅੰਗ ਧਿਆਨ ਦਾ ਹੈ।
ਕਿਉ ਪਈ ਸਵੈ ਪ੍ਰਕਾਰ ਕੋ ਲਖੋ ਸੋ ਧਿਆਨਾ ਬਾਹਿਆ ਕਾ ਅੰਤਰੀਕ ਬਖਾਨਾ।
ਜੀ ਹੁਣ ਧਿਆਨ ਵੀ ਦੋ ਤਰ੍ਹਾਂ ਦਾ ਹੁੰਦਾ, ਜਿਹੜਾ ਛੇਵਾਂ ਅੰਗ ਹੈ ਯੋਗ ਦਾ ਧਿਆਨ ਉਹ ਵੀ ਦੋ ਤਰ੍ਹਾਂ ਦਾ ਹੈ। ਦੋ ਤਰ੍ਹਾਂ ਦਾ ਕਿਵੇਂ ਆ? ਇੱਕ ਬਾਹਰ ਦਾ ਧਿਆਨ ਬਾਹਰ ਮੁਖੀ, ਇੱਕ ਅੰਦਰ ਦਾ ਧਿਆਨ ਜਿਸ ਨੂੰ ਅੰਤਰ ਮੁਖੀ ਧਿਆਨ ਕਹਿੰਦੇ ਨੇ। ਇਹ ਦੋ ਪ੍ਰਕਾਰ ਦਾ ਧਿਆਨ ਵਿਦਵਾਨਾਂ ਨੇ ਜ਼ਿਕਰ ਕਰਕੇ ਕਿਹਾ,
ਵਿਸ਼ਨ ਚਤੁਰ ਭੁਜ ਕੋ ਜੋ ਧਿਆਨਾ ਸੋ ਬਾਹਰ ਕਾ ਗਿਆਨ ਸੁਜਾਨਾ।
ਜਿਹੜਾ ਬਾਹਰ ਦਾ ਧਿਆਨ ਹੈ ਉਹ ਇਹ ਹੈ ਕਿ ਅਕਾਲ ਪੁਰਖ ਨੂੰ ਸਰਗੁਣ ਸਰੂਪ ਦੀ ਮੂਰਤ ਬਣਾ ਕੇ ਉਹਦਾ ਧਿਆਨ ਧਾਰਨਾ, ਸਾਕਾਰ ਰੂਪ ਦੇ ਵਿੱਚ ਪਰਮੇਸ਼ਰ ਦੀ ਮੂਰਤ ਦਾ ਧਿਆਨ ਧਾਰਨਾ। ਜਿਵੇਂ ਹਿੰਦੂ ਮਤ ਵਾਲੇ, ਯੋਗੀ ਮਤ ਵਾਲੇ ਜਿਹੜੇ ਨੇ ਉਹ ਵਿਸ਼ਨੂੰ ਜੀ ਦਾ ਸਾਕਾਰ ਰੂਪ ਬਣਾ ਕੇ ਵੀ ਉਹਨਾਂ ਦੀਆਂ ਚਾਰ ਬਾਹਾਂ ਨੇ ਉਹਦਾ ਧਿਆਨ ਆਪਣੇ ਅੰਦਰ ਧਾਰਨ ਕਰਦੇ, ਉਹਨੂੰ ਬਾਹਰ ਦਾ ਧਿਆਨ ਆਖਦੇ ਹਨ।
ਗੁਰ ਕੇ ਸ਼ਬਦ ਵੇਖੈ ਜੋ ਜੋਰਾ ਨਾਭੀ ਹਿਰਦੈ ਕੇ ਨਾਸਾ ਓਰਾ।
ਖਾਲਸਾ ਜੀ ਜਿਹੜਾ ਦੂਸਰਾ ਧਿਆਨ ਅੰਦਰ ਦਾ ਧਿਆਨ ਹੈ ਨਾ, ਉਹ ਇਹ ਹੈ ਕਿ ਗੁਰੂ ਦੇ ਸ਼ਬਦ ਦੇ ਵਿੱਚ ਆਪਣੀ ਸੁਰਤ ਨੂੰ ਜੋੜ ਲਵੇ, ਗੁਰੂ ਕੇ ਸ਼ਬਦ ਵਿੱਚ ਜੁੜ ਜਾਵੇ, ਉਸ ਸ਼ਬਦ ਨੂੰ ਚਾਹੇ ਨਾਭੀ ਦੇ ਪਾਉਣ ਰਾਹੀਂ ਜਪੇ, ਚਾਹੇ ਹਿਰਦੇ ਰਾਹੀਂ ਜਪੇ, ਚਾਹੇ ਨਾਸਕਾ ਦਾ ਧਿਆਨ ਧਾਰਨ ਕਰਕੇ ਜਪਦਾ ਰਹੇ, ਤੇ ਇਸ ਪ੍ਰਕਾਰ ਨਾਲ ਉਸ ਗੁਰੂ ਦੇ ਸ਼ਬਦ ਦਾ ਜਾਪ ਕਰੇ।
ਕਹਿ ਭੂਕੈ ਕਹਿ ਦਸਵੇਂ ਦੁਆਰਾ ਤਰੈ ਅਨਾਦ ਧੁਨ ਕਹਿ ਧਾਰਾ।
ਜਾਂ ਫਿਰ ਆਪਣੇ ਪ੍ਰਭਟਿਆਂ ਦੇ ਵਿਚਕਾਰ ਜਿਹੜਾ ਆਗਿਆ ਚੱਕਰ ਹੈ ਇਹਦਾ ਧਿਆਨ ਧਾਰ ਕੇ ਗੁਰੂ ਦੇ ਸ਼ਬਦ ਨੂੰ ਜਪੇ, ਦਸਵੇਂ ਦੁਆਰ ਦੇ ਵਿਚ ਟਿਕਾ ਕੇ ਉਥੇ ਜਿਹੜੀ ਅਨਹਦ ਨਾਦ ਦੀ ਧੁਨ ਵੱਜਦੀ ਹੈ ਉਸ ਧੁਨ ਦੇ ਵਿੱਚ ਆਪਣੇ ਧਿਆਨ ਨੂੰ ਜੋੜ ਕੇ ਰੱਖ ਲਵੇ, ਨੂੰ ਅੰਤਰਮੁਖੀ ਧਿਆਨ ਆਖਦੇ ਨੇ।
ਜਵੇ ਅਨਾਹਦ ਧੁਨ ਖੁੱਲ ਜਾਵੇ ਜਦੋਂ ਜੋਤ ਕੋ ਧਿਆਨ ਲਗਾਵੇ।
ਜਦੋਂ ਅਨਾਹਦ ਨਾਦ ਦੀ ਧੁਨ ਅੰਦਰੋਂ ਖੁੱਲ ਜਾਂਦੀ ਹੈ, ਅਨਹਦ ਨਾਦਾਂ ਦੇ ਵਾਜੇ ਜਦੋਂ ਅੰਦਰੋਂ ਵੱਜ ਟੁਰਦੇ ਨੇ, ਸਿੰਘ ਸਾਹਿਬ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਹੋਣਾ ਨੇ ਅਨਹਦ ਸ਼ਬਦ ਦਸਮ ਦੁਆਰ ਵਜੇ ਵਿਚ ਸਾਰੀਆਂ ਗੱਲਾਂ ਖੋਲ ਖੋਲ ਕੇ ਲਿਖੀਆਂ ਨੇ, ਜਿਨ੍ਹਾਂ ਨੂੰ ਪੜ੍ਹਨ ਦੀ ਇੱਛਾ ਹੋਵੇ ਉਸ ਪੁਸਤਕ ਨੂੰ ਪ੍ਰਾਪਤ ਕਰਕੇ ਪੜ੍ਹ ਸਕਦੇ ਹਨ। ਕਹਿਣ ਲੱਗੇ ਜਦੋਂ ਅਨਹਦ ਨਾਦਾਂ ਦੀ ਧੁਨੀ ਅੰਦਰ ਖੁੱਲ ਜਾਂਦੀ ਹੈ ਔਰ ਕਿਦੋਂ ਜੋਤ ਕੋ ਧਿਆਨ ਲਗਾਵੇ, ਜੋ ਅੰਦਰ ਪਰਮ ਜੋਤ ਦਸਮ ਦੁਆਰ ਵਿਚ ਜਗਦੀ ਹੈ ਉਸ ਪਰਮ ਜੋਤ ਦੇ ਵਿਚ ਆਪਣੇ ਧਿਆਨ ਨੂੰ ਲਗਾ ਲਵੇ, ਪਰਮ ਜੋਤ ਵਿਚ ਆਪਣੇ ਧਿਆਨ ਨੂੰ ਜੋੜ ਲਵੇ।
ਇਹ ਅੰਤਰਕ ਮਨ ਮੈਂ ਪਹਿਚਾਨੈ ਸਪਤਮ ਅੰਗ ਧਾਰਨਾ ਮਨੈ।
ਇਹਨੂੰ ਅੰਤਰੀਵੀ ਧਿਆਨ ਕਹਿੰਦੇ ਹਨ ਕਿ ਉਸ ਅਨਹਦ ਨਾਦ ਵਿਚ ਔਰ ਪਰਮ ਜੋਤ ਦੇ ਵਿਚ ਸੁਰਤ ਦਾ ਜੁੜ ਜਾਣਾ। ਬਾਹਰੀ ਧਿਆਨ ਹੁੰਦਾ ਵੀ ਸਰਗੁਣ ਰੂਪ ਚ ਪਰਮੇਸ਼ਰ ਦੀ ਕਲਪਨਾ ਕਰਕੇ ਰੂਪ ਬਣਾ ਕੇ ਧਿਆਨ ਧਾਰਨਾ। ਅੰਤਰੀਵੀ ਧਿਆਨ ਹੈ ਵੀ ਸ਼ਬਦ ਦੁਆਰਾ ਦਸਮ ਦੁਆਰ ਦੇ ਵਿਚ ਸੁਰਤੀ ਚੜਾ ਲੈਣੀ ਔਰ ਦਸਮ ਦੁਆਰ ਵਿਚ ਉਸ ਅਨਹਦ ਨਾਦ ਨੂੰ ਸੁਣਦਿਆਂ ਚਿਲਮਿਲ ਕਾਰਜ ਸੰਤੇ ਦੀ ਜਿਹੜੀ ਜੋਤ ਹੈ ਉਹਨੂੰ ਵੇਖ ਕੇ ਆਪਣੀ ਸੁਰਤ ਉਥੇ ਜੋੜੀ ਰੱਖਣੀ, ਅੰਤਰੀਵੀ ਧਿਆਨ ਹੈ। ਔਰ ਇਸ ਅੰਤਰੀਵੀ ਧਿਆਨ ਨੂੰ ਪੱਕਾ ਬਣਾ ਕੇ ਹਿਰਦੇ ਚ ਰੱਖੀ ਰੱਖਣਾ ਉਹਨੂੰ ਕਹਿੰਦੇ ਨੇ ਧਾਰਨਾ, ਜਿਹੜਾ ਸਤਵਾਂ ਅੰਗ ਹੈ ਯੋਗ ਦਾ। ਇਹ ਜਿਹੜਾ ਧਿਆਨ ਹੈ ਇਹਨੂੰ ਪ੍ਰਪੱਕ ਕਰਕੇ ਆਪਣੇ ਅੰਦਰ ਧਾਰੀ ਰੱਖਣਾ, ਇਹਦਾ ਤਿਆਗ ਨਾ ਕਰਨਾ, ਉੱਠਦਿਆਂ ਬਹਿੰਦਿਆਂ ਸੋਂਦਿਆਂ ਜਾਗਦਿਆਂ ਇਹ ਧਿਆਨ ਅੰਦਰ ਬਣਿਆ ਰਹੇ ਉਹਨੂੰ ਧਾਰਨਾ ਆਖਦੇ ਨੇ, ਉਹਨੂੰ ਸਪਤਮ ਅੰਗ ਧਾਰਨਾ ਦਾ ਕਿਹਾ ਜਾਂਦਾ ਹੈ।
ਤੇ ਪ੍ਰਤੀਬੰਧ ਸੰਕਲਪ ਉਠਾਵਨ ਤੇ ਪੁਨ ਪੁਨ ਮਨੈ ਹਟਾਵਨ।
ਜਿਹੜੇ ਬਾਰ ਬਾਰ ਸੰਕਲਪ ਉੱਠਦੇ ਨੇ ਉਸ, ਕਿਉਂਕਿ ਅਨਹਦ ਨਾਦ ਤਾਂ ਵੱਜ ਰਹੇ ਨੇ ਪਰ ਜਦੋਂ ਸੰਕਲਪ ਉੱਠਦਾ ਤੇ ਸੰਕਲਪ ਵਿਚ ਮਨ ਬਹਿੰਦਾ ਨਾ ਉਦੋਂ ਨਾਦ ਸੁਣਨੇ ਬੰਦ ਹੋ ਜਾਂਦੇ ਨੇ। ਕਹਿੰਦੇ ਜਿਹੜਾ ਉਹ ਸੰਕਲਪ ਉੱਠਦਾ ਬਾਰ ਬਾਰ ਮਨ ਵਿਚ ਪ੍ਰਤੀਬੰਧ ਪੈਦਾ ਕਰਨ ਲਈ, ਬੰਧਨ ਪੈਦਾ ਕਰਨ ਲਈ, ਉਸ ਉੱਠਦੇ ਹੋਏ ਸੰਕਲਪ ਨੂੰ ਰੋਕ ਲਵੇ, ਬਾਰ ਬਾਰ ਉਹਨਾਂ ਸੰਕਲਪਾਂ ਨੂੰ ਰੋਕ ਕੇ ਰੱਖ ਕੇ ਆਪਣੇ ਮਨ ਤੋਂ ਹਟਾ ਦੇਵੇ।
ਧਿਆਨ ਵਿਖੇ ਜੋ ਰਹਿ ਠਹਿਰਾਵੇ ਯਹੀ ਧਾਰਨਾ ਨਾਮ ਕਮਾਵੇ।
ਸੁਰਤੀ ਨੂੰ ਧਿਆਨ ਦੇ ਵਿਚ ਬਾਰ ਬਾਰ ਜੋੜ ਕੇ ਰੱਖੇ, ਕੋਈ ਸੰਕਲਪ ਵਿਕਲਪ ਅੰਦਰ ਉੱਠਣ ਹੀ ਨਾ ਦੇਵੇ, ਬਾਰ ਬਾਰ ਆਪਣੀ ਸੁਰਤੀ ਨੂੰ ਮੋੜ ਮੋੜ ਕੇ ਧਿਆਨ ਵਿਚ ਲਾਵੇ ਪਰਮੇਸ਼ਰ ਦੇ ਗੁਰੂ ਦੇ ਸ਼ਬਦ ਵਿਚ ਬਾਰ ਬਾਰ ਜੋੜੇ, महाराज जी कहिंदे इसे दा नाम धारना है, इनू सतवां अंग योग दा कहिंदे ने, इसे नू धारना कहिंदे ने कि संकल्प विकल्पां नू त्याग के बार बार अपनी सुरती नू गुरु दे शब्द दे ध्यान विच जोड़ना, इनू धारना आखदे हन।
जब मन ठहरे होए अडोला ते को नाम समाधि अडोला।
ध्यान ते धारना तो बाद ध्यान दी पक्की हुई अवस्था दा नाम धारना है। ते जदों धारना परपक हो जाए ते फिर अठवां अंग योग दा है समाधि, फिर समाधि लग जाती है। महाराज जी कहते फिर समाधि दी प्राप्ति हो जाती है। समाधि किवें है? जिथे मन ठहर जावे, अडोल हो जावे, जिथे मन च कोई संकल्प विकल्प ना रहे, बिल्कुल शांत महासागर वांगू शांति हो जाए, कोई तरंग अंदरों उपजे ही ना, खालसा जी तो ते उदा नाम समाधि है, उस नू समाधि दी अवस्था आखदे हन।
सो समाधि उभय प्रकारी निर्विकल्प सकल्प उचारे।
जो समाधि है अठवां अंग योग दा, वो भी दो तरह की है, एक निर्विकल्प समाधि है, दूसरी साविकल्प समाधि है। निर्विकल्प साविकल्प, साविकल्प कहते जिथे कल्प रहे, निर्विकल्प जिथे किसी भी प्रकार का कल्प ना रहे। ये दो प्रकार की समाधि साविकल्प ते निर्विकल्प समाधि है।
दो हेरा त्याता ध्यान सो तेजो पृथक पृथक एक जान।
जिथे त्याता ध्यान ते ते ए त्रिपुटी बनी रहे, ये तीन चीजा ने ना। त्याता कहंदे ने त्याउण वाला, ते कहंदे ने जिहनू त्याउणा, ध्यान कहंदे ने उहनू जो त्याता और ते नू दोहां नू जोड़न दा काम करदा है। ये त्रिपटी है, इहनू त्रिपटी कहंदे ने। त्याता ध्यान ते ज्ञाता ज्ञान गे, जिथे त्रिपटी बनी रहे, त्याउण वाले नू इह लगे कि मैं परमेश्वर नू त्या रहा, मैं उहदे तों वखरा, उह मेरे सामने बैठा है। इनू सा विकल्प समाधि कहते हैं। जिथे त्रुपटी बनी रहे, जिथे ध्यान वाला ए समझे भी ते जिनू मैं त्या रहा वो वखरा है, ओनू वखरा जान के परमेश्वर नू आराधना, ओनू त्याउणा, ओनू सा विकल्प समाधि कहते हैं। वो सा विकल्प समाधि च पहुंचया महाराज गुरु नानक साहब ने कहा, सो दर तेरा केहा सो कर केहा, जित वै सर्ब संभाले, बाजे तेरे नाद अनेक असंखा, केते तेरे वावन हारे। उदे तो वखरिया होके परमेश्वर की उपमा कर रहे, प्रभु तेरा घर किहो जिहा है, किहो जिहा तेरा सुंदर दर है, जिथे बह के तू सारिया की संभालना कर रहा है। सवकल्प समाधि है, साविकल्प समाधि विच ध्यान त्याता ते ते त्रिपटी जड़ी है वो बनी रही है।
सो साविकल्प कहते हैं योगी पुरख सुजान।
पुरख सुजान जेड़े ने नू सा विकल्प समाधि कहते ने, जेदे च त्रिपटी का भाव बनिया रहे, ध्यान ध्याता ते दियां बिरतियां बनिया रहन।
जो पई आप पिन ने पिन ध्याना, ते सब ब्रह्म रूप कर जाना।
जिथे अपना आप ते परमेश्वर दोवे वखरा प्रतीत ना होन, राम कबीरा एक भय है को न सका पछानी, तू तू करता तू हुआ मुझ मैं रहा ना हूं, जब आपा पर का मिट गया जद देखो तत, तू जिथे मैं ना रहे, जिथे केवल परमेश्वर दा भाव ब्रह्म दा भाव ही रह जाए, त्रिकुटी भी खत्म हो जाए, त्रिकुटी दा भाव हो जाए, त्याता ते दा स्वरूप ही हो जाए, उहदे विच एक मिक हो जाए, इहनू निर्विकल्प समाधि कहिंदे ने। जोगी जन ए निर्विकल्प समाधि है, जिसका जिक्र गुरु नानक साहब करदे आ कहंदे, अंतर सुनंग बाहर सुनंग, ते पवन सुनम सुनंग, चौथे सुन जो नर जाने ताको पाप न पुनंग। जेदे विच अफुर समाधि, जेदे विच कोई फुरना ना रहे, सकल्प विकल्प ना रहे, एहो जी जेड़ी समाधि है उसनू निर्विकल्प समाधि आखदे हन।
निर्विकल्प सो लखो समाधि ऐसे अष्ट अंग तन साध।
निर्विकल्प समाधि है राजा शिवनाभ, ਕਸ਼ਟ ਯੋਗ ਦੇ ਇਹ 8 ਅੰਗ ਨੇ ਜਿਹੜੇ ਅਸੀਂ ਤੁਹਾਨੂੰ ਦੱਸੇ ਨੇ, ਯਮ, ਨੇਮ, ਇਕੰਤ ਦੇਸ, ਪ੍ਰਾਣਾਯਾਮ, ਧਿਆਨ, ਧਾਰਨਾ, ਆਸਣ, ਫਿਰ ਸਮਾਧੀ। ਇਹ ਜਿਹੜੇ 8 ਅੰਗ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਰਾਜਾ ਸ਼ਿਵਨਾਭ ਜੀ, ਇਹ ਕਸ਼ਟ ਯੋਗ ਦੇ ਤੁਹਾਨੂੰ ਦੱਸੇ ਨੇ, ਕਸ਼ਟ ਯੋਗ ਦੇ 8 ਅੰਗ ਹਨ।
ਬ੍ਰਿਤੀ ਅਰੂਢ ਯੋਗ ਮੈਂ ਜੋ ਲੋ ਲੈ ਤਾਂ ਇੱਕੋ ਰਸ ਸ਼ੁਭ ਤੋਲੋ।
ਬ੍ਰਿਤੀ ਇਹੋ ਜਿਹੇ ਯੋਗ ਦੇ ਵਿੱਚ ਅਰੂਢ ਹੁੰਦੀ ਹੈ, ਜਦੋਂ ਤੱਕ ਅਰੂਢ ਹੋਵੇ ਉਦੋਂ ਤੱਕ ਇਸ ਯੋਗਾ ਰਸ ਦਾ ਉਹ ਆਨੰਦ ਪ੍ਰਾਪਤ ਕਰਦੇ ਹਨ।
ਉਤੇ ਬ੍ਰਿਤੀ ਯੋਗ ਤੇ ਜਬਰੀ ਗੁਰਬਾਣੀ ਤੋਂ ਪਰਚੈ ਸਵੇ।
ਜਦੋਂ ਯੋਗ ਤੋਂ ਬਿਰਤੀ ਉਹਨਾਂ ਦੇ ਥੱਲੇ ਉਤਰ ਆਵੇ, ਧਿਆਨ ਦੇ ਵਿੱਚੋਂ ਬਿਰਤੀ ਥੱਲੇ, ਜਦੋਂ ਤੱਕ ਬਿਰਤੀ ਧਿਆਨ ਸਮਾਧੀ ਚ ਰਹੇ ਉਦੋਂ ਤੱਕ ਵਿਯੋਗ ਦਾ ਰਸ ਲੈਂਦੇ ਨੇ, ਜਦੋਂ ਸਮਾਧੀ ਖੁੱਲ ਜਾਏ ਬਿਰਤੀ ਥੱਲੇ ਆ ਜਾਏ ਫਿਰ ਉਹ ਗੁਰਬਾਣੀ ਦੇ ਵਿੱਚ ਪਰਚ ਜਾਣ, ਗੁਰਬਾਣੀ ਦੇ ਵਿੱਚ ਲੱਗ ਜਾਣ।
ਐਸੇ ਵੀ ਬੋ ਕੋ ਕਲਿਆਨਾ ਹੈ ਜਗਤ ਕੇ ਬੰਧਨਾਨਾ।
ਇਸ ਦੇ ਨਾਲ ਵੀ ਬੜੇ ਜੀਵਾਂ ਦੀ ਕਲਿਆਣ ਹੋਈ ਹੈ ਰਾਜਾ ਸ਼ਿਵਨਾਭ, ਜਿਨ੍ਹਾਂ ਦੇ ਜਗਤ ਦੇ ਬੰਧਨ ਕੱਟੇ ਗਏ ਨੇ। ਪਰ ਹੇ ਰਾਜਾ, ਇਹ ਬੜਾ ਔਖਾ ਮਾਰਗ ਹੈ ਕਸ਼ਟ ਯੋਗ ਦਾ। ਅੱਜ ਕੱਲ ਕਿਸੇ ਕੋਲੋਂ ਨਾ ਪ੍ਰਾਣਾਯਾਮ ਹੋਣਗੇ, ਨਾ ਉਹ ਇਹੋ ਜਿਹੇ ਆਸਣ ਕਠਨ ਲਾ ਸਕਦੇ ਨੇ। ਇਹ ਕਸ਼ਟ ਯੋਗ ਜਿਹੜਾ ਹੈ ਇਹ ਕਰਨਾ ਔਖਾ ਹੈ। ਹਾਲਾਂਕਿ ਕਰਕੇ ਏਦਾਂ ਵੀ ਕਈ ਤਰ੍ਹਾਂ ਨੇ, ਇਸ ਕਸ਼ਟ ਯੋਗ ਨੂੰ ਧਾਰਨ ਕਰਕੇ ਵੀ ਕਈਆਂ ਦੀ ਕਲਿਆਣ ਹੋਈ ਹੈ, ਕਈਆਂ ਦੀ ਮੁਕਤੀ ਹੋਈ ਹੈ।
ਦੂਜਾ ਭਗਤ ਯੋਗ ਕੋ ਪੰਥਾ ਅਰਥ ਅੰਗ ਤੇ ਪਾਖਤ ਗ੍ਰੰਥਾ।
ਦੂਸਰਾ ਭਗਤੀ ਯੋਗ ਹੈ ਨਾ, ਉਹ ਗੁਰਮਤਿ ਚ ਪ੍ਰਵਾਨ ਹੈ। ਭਗਤ ਯੋਗ ਗੁਰਮਤਿ ਚ ਪ੍ਰਮਾਣ ਹੈ, ਤੇ ਭਗਤੀ ਯੋਗ ਵੀ 8 ਅੰਗਾਂ ਵਾਲੀ ਹੈ, ਉਹਦੇ ਵੀ 8 ਹੀ ਅੰਗ ਨੇ। ਜਿਵੇਂ ਕਸ਼ਟ ਯੋਗ ਦੇ 8 ਅੰਗ ਨੇ ਨਾ, ਏਦਾਂ ਭਗਤੀ ਯੋਗ ਦੇ ਵੀ 8 ਅੰਗ ਨੇ ਰਾਜਾ ਸ਼ਿਵਨਾਭ। ਗੁਰਮਤ ਵਿੱਚ ਇਹ ਭਗਤੀ ਯੋਗ ਪ੍ਰਵਾਨ ਹੈ, ਇਸ ਭਗਤੀ ਯੋਗ ਨੂੰ ਧਾਰਨ ਕਰਨਾ ਹੈ।
ਪ੍ਰਥਮੇ ਯਮ ਮਨ ਰਾਖਨ ਨੀਮਾ ਨਿਜ ਗੁਣ ਤੇ ਨਿਰਮਾਨਸ ਦੀਵਾ।
ਜੀ ਕਹਿੰਦੇ ਭਗਤੀ ਯੋਗ ਦਾ ਵੀ ਪਹਿਲਾ ਅੰਗ ਯਾਮੀ ਹੈ, ਜਿਵੇਂ ਕਸ਼ਟ ਯੋਗ ਦਾ ਪਹਿਲਾ ਅੰਗ ਯਮ ਹੈ ਨਾ, ਦੂਸਰਾ ਨੇਮ ਹੈ, ਏਦਾਂ ਭਗਤੀ ਯੋਗ ਦੇ ਵੀ 8 ਅੰਗ ਉਹੀ ਨੇ। ਯਮ, ਨੇਮ, ਪ੍ਰਾਣਾਯਾਮ, ਪ੍ਰਤੀਹਾਰ, ਧਾਰਨਾ, ਧਿਆਨ, ਸਮਾਧੀ ਉਹੀ ਨੇ। ਤੇ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਜਿਹੜਾ ਭਗਤੀ ਯੋਗ ਦਾ ਪਹਿਲਾ ਅੰਗ ਹੈ ਨਾ ਯਮ, ਉਹ ਇਹ ਹੈ ਕਿ ਆਪਣੇ ਮਨ ਨੂੰ ਨੀਵਾ ਕਰਕੇ ਰੱਖੇ। ਤੇ ਬੜੀ ਉੱਤਮ ਅਵਸਥਾ ਹੈ। ਮਨ ਨੀਮ ਕੋ ਬੀਜਨ ਪ੍ਰੇਮ, ਮਨ ਨੂੰ ਨੀਵਾ ਕਰਕੇ ਉਹਦੇ ਚ ਪ੍ਰੇਮ ਦਾ ਬੀਜ ਬੀਜਿਆ ਜਾ ਸਕਦਾ ਹੈ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮਨ ਰਾਖਨ ਨੀਵਾ, ਆਪਣੇ ਮਨ ਨੂੰ ਨੀਵਾ ਰੱਖਣਾ। ਇਹ ਪ੍ਰਥਮਾ ਅੰਗ ਪਹਿਲਾ ਅੰਗ ਹੈ ਯਮ ਦਾ, ਕਿ ਨਿਜ ਗੁਣ ਤੇ ਆਪਣੇ ਵਿੱਚ ਗੁਣ ਹੈ ਕਿ ਮੈਂ ਗੁਣੀ ਹਾਂ, ਗੁਣਵਾਨ ਹਾਂ, ਪਰ ਗੁਣ ਹੋਣ ਦੇ ਬਾਵਜੂਦ ਵੀ ਮਾਣ ਤੋਂ ਰਹਿਤ ਰਹਿਣਾ ਵੀ ਮੇਰੇ ਚ ਕੋਈ ਗੁਣ ਨਹੀਂ। ਅਸਲ ਵਿੱਚ ਤਾਂ ਬੰਦੇ ਅੱਜ ਦੇ ਇਹੋ ਜਿਹੇ ਨੇ ਕਿ ਗੁਣ ਨਾ ਵੀ ਹੋਵੇ ਤੇ ਹਉਮੈ ਹੈ ਕਿ ਮੈਂ ਗੁਣਵਾਨ ਹਾਂ, ਪਰ ਗੁਣਵਾਨ ਹੋਣ ਦੇ ਬਾਵਜੂਦ ਵੀ ਨਿਰਮਾਣ ਹੋ ਕੇ ਰਹਿਣਾ, ਇਹ ਬੜੀ ਔਖੀ ਅਵਸਥਾ ਹੈ। ਪਾਤਸ਼ਾਹ ਕਹਿੰਦੇ ਭਗਤੀ ਯੋਗ ਦਾ ਪਹਿਲਾ ਅੰਗ ਜਿਹੜਾ ਯਮ ਹੈ ਉਹ ਹੈ ਹੀ ਇਹ ਕਿ ਮਨ ਨੀਵਾ ਕਰਨਾ। ਮਨ ਨੀਵਾ ਕਰਨਾ, ਗੁਣ ਹੋਣ ਦੇ ਬਾਵਜੂਦ ਵੀ ਨਿਰਮਾਣ ਹੋ ਕੇ ਰਹਿਣਾ।
ਦੂਜੋ ਨੇਮ ਜਾਏ ਸਤ ਸੰਗਤ ਕਥਾ ਕੀਰਤਨ ਸੁਨ ਮਿਲ ਪੰਗਤ।
ਭਗਤੀ ਯੋਗ ਦਾ ਦੂਸਰਾ ਅੰਗ ਹੈ ਨੇਮ। ਨੇਮ ਕਿਹੜਾ ਹੈ? ਨੇਮ ਦੇ ਨਾਲ ਬਿਨਾਂ ਨਾਗੇ ਤੋਂ ਰੋਜ਼ ਗੁਰੂ ਕੀ ਸੰਗਤ ਵਿੱਚ ਜਾਵੇ ਔਰ ਸਤ ਸੰਗਤ ਵਿੱਚ ਜਾ ਕੇ ਕਥਾ ਤੇ ਕੀਰਤਨ ਸੁਣੇ। ਇਹ ਦੂਸਰਾ ਅੰਗ ਹੈ ਨੇਮ। ਜਿਵੇਂ ਉੱਥੇ ਨੇਮ 10 ਤਰ੍ਹਾਂ ਦਾ ਦੱਸਿਆ ਨਾ ਕਸ਼ਟ ਯੋਗ ਚ, ਮਹਾਰਾਜ ਜੀ ਕਹਿੰਦੇ ਗੁਰਮਤ ਵਿੱਚ ਭਗਤੀ ਯੋਗ ਵਿੱਚ ਜਿਹੜਾ ਸਭ ਤੋਂ ਸ੍ਰੇਸ਼ਟ ਗੁਣ ਹੈ ਉਹ ਨੇਮ ਵੀ ਹੈ। 8 ਅੰਗ ਭਗਤੀ ਯੋਗ ਦੇ ਵੀ ਦੱਸ ਰਹੇ ਨੇ। ਨੇਮ ਕੀ ਹੋਣਾ ਚਾਹੀਦਾ? ਕਿ ਬਿਨਾਂ ਨਾਗੇ ਤੋਂ ਗੁਰੂ ਕੀ ਸੰਗਤ ਵਿੱਚ ਜਾਣਾ, ਸਤਸੰਗਤ ਵਿੱਚ ਜਾਣਾ, ਸਤਸੰਗਤ ਵਿੱਚ ਜਾ ਕੇ ਕਥਾ ਔਰ ਕੀਰਤਨ ਬੜੇ ਧਿਆਨ ਨਾਲ ਪਿਆਰ ਨਾਲ ਸੁਣ ਕੇ ਪੰਗਤ ਵਿੱਚ ਬੈਠ ਕੇ ਮਿਲ ਕੇ ਸੁਣਨਾ।
ਦੋਹੇਰਾ ਪਦਨ ਸ਼ਕਤ ਜੇ ਹੋਈ ਬੜਾ ਨੇਮ ਕਰ ਸੋਏ।
ਗੁਰਬਾਣੀ ਪੜ੍ਹਨ ਦੀ ਸ਼ਕਤੀ ਹੈ ਵੀ ਇਹ ਪੜ੍ਹ ਸਕਦਾ ਹੈ ਤਾਂ ਮਹਾਰਾਜ ਜੀ ਕਹਿੰਦੇ ਫਿਰ ਬਾਣੀ ਪੜ੍ਹਨ ਦਾ ਨੇਮੀ ਬਣੇ ਜੇ ਪੜ੍ਹ ਸਕਦਾ ਤੇ ਪੜ੍ਹਨ ਦਾ ਨੇਮੀ ਬਣੇ ਨੇਮ ਹੈ ਕਿ ਗੁਰਬਾਣੀ ਨੂੰ ਪੜ੍ਹੇ ਤੇ ਕਹਿੰਦੇ ਜੇ ਪੜ੍ਹਨ ਦੀ ਸ਼ਕਤੀ ਹੈ ਤੇ ਫਿਰ ਗੁਰਬਾਣੀ ਨੂੰ ਪੜ੍ਹ ਕੇ ਨੇਮ ਦੇ ਨਾਲ ਪੜ੍ਹ ਕੇ ਉਹਦਾ ਪਾਠ ਕਰੇ
ਸੁਣੀ ਸ਼ਕਤ ਜੇ ਹੋਈ ਸੁਣੇ ਸੋ ਇੱਕ ਮਨ ਹੋਏ
ਪੜ੍ਹ ਨਹੀਂ ਸਕਦਾ ਸੁਣ ਸਕਦਾ ਤਾਂ ਮਹਾਰਾਜ ਜੀ ਕਹਿੰਦੇ ਇੱਕ ਮਨ ਇੱਕ ਚਿੱਤ ਹੋ ਕੇ ਫਿਰ ਸੁਣੇ ਗੁਰਬਾਣੀ ਨੂੰ ਗੁਰਬਾਣੀ ਦੇ ਕੀਰਤਨ ਨੂੰ ਗੁਰਬਾਣੀ ਦੀ ਕਥਾ ਨੂੰ ਗੁਰੂ ਕੀ ਕਥਾ ਨੂੰ ਧਿਆਨ ਨਾਲ ਸੁਣੇ ਜੇ ਸੁਣ ਸਕਦਾ ਹੈ
ਜੋ ਦੇਸ਼ੀ ਕੰਤ ਮਖਾਨਾ ਸਰਬ ਵਿਖੇ ਇੱਕ ਗੋਬਿੰਦ ਜਾਨਾ
ਦੂਸਰਾ ਅੰਗ ਹੈ ਨੇਮ ਜੋ ਉੱਪਰ ਦੱਸ ਦਿੱਤਾ ਹੁਣ ਮਹਾਰਾਜ ਜੀ ਤੀਸਰਾ ਅੰਗ ਦੱਸਦੇ ਨੇ ਇਕਾਂਤ ਦੇਸ਼ ਭਗਤੀ ਯੋਗ ਦਾ ਭਗਤੀ ਯੋਗ ਦਾ ਤੀਸਰਾ ਅੰਗ ਇਕਾਂਤ ਦੇਸ਼ ਕਸ਼ ਯੋਗ ਦਾ ਇਕਾਂਤ ਦੇਸ਼ ਦੱਸਿਆ ਪਿੱਛੇ ਉਹ ਇਹ ਦੱਸਿਆ ਹੈ ਕਿ ਇਹੋ ਜਿਹੀ ਇਕੱਲੀ ਥਾਂ ਤੇ ਚੱਲਿਆ ਜਾਣਾ ਜਿੱਥੇ ਕਿਸੇ ਬੰਦੇ ਦੀ ਆਵਾਜ਼ ਨਾ ਸੁਣੇ ਪਰ ਭਗਤ ਯੋਗ ਦੇ ਵਿੱਚ ਇਕਾਂਤ ਦੇਸ਼ ਕੀ ਹੈ ਇਹ ਇਕਾਂਤ ਦੇਸ਼ ਹੈ ਵੀ ਸਰਬ ਵਿਖਾ ਇੱਕ ਗੋਬਿੰਦ ਜਾਣੈ ਕਿ ਸਾਰਿਆਂ ਵਿੱਚ ਇੱਕ ਗੋਬਿੰਦ ਸਰੂਪ ਪਰਮੇਸ਼ਰ ਦੇ ਸਰੂਪ ਨੂੰ ਜਾਣੇ ਉਹ ਸਾਰੇ ਪਾਸੇ ਰਮਿਆ ਹੋਇਆ ਮੈਂ ਇਹ ਜਗ੍ਹਾ ਛੱਡ ਕੇ ਕਿਸੇ ਹੋਰ ਥਾਂ ਤੇ ਤਾਂ ਜਾਵਾਂ ਜੇ ਇੱਥੇ ਨਾ ਹੋਵੇ ਉਹਾਂ ਤੋ ਜਾਈਐ ਜੋ ਇਹਾਂ ਨਾ ਹੋਏ ਮੈਂ ਇਕਾਂਤ ਵਾਲੀ ਥਾਂ ਤੇ ਕੱਲੀ ਜੰਗਲ ਦੀ ਥਾਂ ਤੇ ਤਾਂ ਜਾਵਾਂ ਜੇ ਇੱਥੇ ਨਾ ਹੋਵੇ ਭਗਤੀ ਯੋਗ ਦਾ ਤੀਸਰਾ ਅੰਗ ਹੈ ਇਕਾਂਤ ਦੇਸ਼ ਕਿ ਜਿੱਥੇ ਇਹ ਬਿਰਤੀ ਬਣਾਵੇ ਕਿ ਸਾਰਿਆਂ ਵਿੱਚ ਇੱਕ ਗੋਬਿੰਦ ਪਰਮੇਸ਼ਰ ਦਾ ਸਰੂਪ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸਭ ਗੋਬਿੰਦ ਹੀ ਗੋਬਿੰਦ ਹੈ ਉਹਦੇ ਤੋਂ ਬਿਨਾਂ ਹੋਰ ਕੋਈ ਨਹੀਂ
ਔਰ ਦੂਸਰਾ ਲਖਈ ਨਾਏ ਇੱਕੋ ਵਿਆਪਕ ਸਭ ਘੱਟ ਮਾਏ
ਪਰਮੇਸ਼ਰ ਗੋਬਿੰਦ ਤੋਂ ਬਿਨਾਂ ਹੋਰ ਕੋਈ ਦੂਸਰਾ ਜਾਣੇ ਹੀ ਨਾ ਇਹ ਸਮਝ ਲਵੇ ਕਿ ਉਹ ਇੱਕੋ ਹੀ ਹੈ ਜੋ ਸਾਰਿਆਂ ਵਿੱਚ ਵਿਆਪਕ ਹੈ ਘੱਟ ਘੱਟ ਵਿੱਚ ਵਿਆਪਕ ਹੈ ਰੋਮ ਰੋਮ ਚ ਵਿਆਪਕ ਹੈ ਜਲ ਥਲ ਵਿੱਚ ਵਿਆਪਕ ਹੈ ਉਹ ਇੱਕੋ ਹੀ ਹੈ ਕਹਿੰਦੇ ਇਸ ਪ੍ਰਕਾਰ ਇੱਕ ਨੂੰ ਹੀ ਸਾਰੇ ਪਾਸੇ ਵਿਆਪਕ ਹੋਇਆ ਜਾਣੇ
ਚੌਥੋ ਆਸਨ ਸਮਝੋ ਚਿੱਤ ਕਰੈ ਗੋਬਿੰਦ ਵਿਖੇ ਚਿੱਤ ਬ੍ਰਿਤੀ
ਤੀਸਰਾ ਅੰਗ ਸੀ ਚੌਥਾ ਅੰਗ ਹੈ ਭਗਤੀ ਯੋਗ ਦਾ ਆਸਣ ਜਿਵੇਂ ਉੱਥੇ ਦੋ ਆਸਣ ਦੱਸੇ ਨੇ ਨਾ ਸਿੱਧ ਆਸਣ ਤੇ ਪਦਮ ਆਸਣ ਮਹਾਰਾਜ ਜੀ ਕਹਿੰਦੇ ਭਗਤੀ ਯੋਗ ਦਾ ਜਿਹੜਾ ਆਸਣ ਹੈ ਉਹ ਇਹ ਆਪਣੇ ਚਿੱਤ ਚ ਸਮਝ ਲਓ ਕਿ ਆਪਣੀ ਬਿਰਤੀ ਨੂੰ ਗੋਬਿੰਦ ਵਿੱਚ ਟਿਕਾ ਲੈਣਾ ਕਰਹਿ ਗੋਬਿੰਦ ਵਿਖੇ ਚਿੱਤ ਬ੍ਰਿਤ ਜਿਵੇਂ ਉਹ ਆਸਣ ਲਾ ਕੇ ਟਿਕ ਕੇ ਬਹਿ ਜਾਂਦੇ ਨੇ ਨਾ ਮਹਾਰਾਜ ਜੀ ਕਹਿੰਦੇ ਭਗਤੀ ਯੋਗ ਦਾ ਆਸਣ ਇਹ ਹੈ ਵੀ ਆਪਣੀਆਂ ਬਿਰਤੀਆਂ ਗੋਬਿੰਦ ਦੇ ਵਿੱਚ ਟਿਕਾ ਲੈਣੀਆਂ ਇਹੀ ਅਸਲੀ ਆਸਣ ਹੈ ਉਦਾਂ ਤਾਂ ਸਿੱਧ ਆਸਣ ਪਦਮ ਆਸਣ ਲਾ ਲਿਆ ਮਨ ਟਿਕਿਆ ਨਾ ਮਹਾਰਾਜ ਕਹਿੰਦੇ ਉਹਦਾ ਲਾਭ ਨਹੀਂ ਹੋਣਾ ਮਨ ਨੂੰ ਮਨ ਦੀਆਂ ਬਿਰਤੀਆਂ ਨੂੰ ਗੋਬਿੰਦ ਦੇ ਵਿੱਚ ਜੋੜ ਲੈਣਾ ਗੋਬਿੰਦ ਦੇ ਵਿੱਚ ਟਿਕਾ ਲੈਣਾ ਕਹਿੰਦੇ ਇਹਨੂੰ ਆਸਣ ਜਾਣ ਇਹਨੂੰ ਆਸਣ ਸਮਝ ਲੋ ਇਹਨੂੰ ਆਸਣ ਆਖਦੇ ਨੇ
ਪੰਚਮ ਪ੍ਰਾਣਾਯਾਮ ਚੀਨ ਪੂਰਕ ਕੁੰਭ ਕਰੇ ਚਕਤੀਨ
ਪ੍ਰਾਣਾਯਾਮ ਵੀ ਹੈ ਭਗਤੀ ਯੋਗ ਵਿੱਚ ਭਗਤੀ ਯੋਗ ਵਿੱਚ ਪ੍ਰਾਣਾਯਾਮ ਵੀ ਹੈ ਪ੍ਰਾਣਾਯਾਮ ਦੇ ਵਿੱਚ ਤਿੰਨ ਉਹ ਵੀ ਨੇ ਕੁੰਭਕ ਪੂਰਕ ਤੇ ਰੇਚਕ ਪੂਰਕ ਕੁੰਭਕ ਰੇਚਕ ਇਹ ਤਿੰਨੇ ਪ੍ਰਾਣਾਯਾਮ ਵਿੱਚ ਭਗਤੀ ਯੋਗ ਦੇ ਵਿੱਚ ਵੀ ਹਨ
ਦੋਹੇਰਾ ਪੂਰਕ ਗੁਰ ਕੇ ਬਚਨ ਸੁਣ ਸਭੈ ਕਰਕ ਕਰ ਲੇ
ਜੀ ਉੱਥੇ ਤਾਂ ਪੂਰਕ ਸੀ ਨਾ ਵੀ ਸੱਜੀ ਨਾਸਕਾ ਨਾਲ ਸਵਾਸ ਉੱਪਰ ਖਿੱਚ ਲੈਣੇ ਨੂੰ ਪੂਰਕ ਕਹਿੰਦੇ ਨੇ ਭਗਤੀ ਯੋਗ ਵਿੱਚ ਜਿਹੜਾ ਪ੍ਰਾਣਾਯਾਮ ਦਾ ਹਿੱਸਾ ਹੈ ਨਾ ਪੂਰਕ ਇਹ ਹੈ ਕਿ ਗੁਰੂ ਦੇ ਸ਼ਬਦ ਨੂੰ ਗੁਰੂ ਕੇ ਬਚਨ ਨੂੰ ਸੁਣ ਕੇ ਸਭ ਪਾਸਿਓ ਆਪਣੇ ਮਨ ਨੂੰ ਖਿੱਚ ਲਵੇ ਜਿਵੇਂ ਸਵਾਸ ਖਿੱਚਦੇ ਨੇ ਨਾ ਸੱਜੀ ਨਾਸਕਾ ਨਾਲ ਮਹਾਰਾਜ ਜੀ ਕਹਿੰਦੇ ਗੁਰਮਤ ਵਿੱਚ ਭਗਤੀ ਯੋਗ ਵਿੱਚ ਜਿਹੜਾ ਪੂਰਕ ਹੈ ਉਹ ਇਹ ਹੈ ਕਿ ਗੁਰੂ ਕੇ ਬਚਨ ਸੁਣ ਕੇ ਸਾਰੇ ਪਾਸਿਓ ਆਪਣੇ ਮਨ ਨੂੰ ਕਰਖ ਲਵੇ ਖਿੱਚ ਲਵੇ
ਬਚ ਸੁਣ ਸਮਝੀ ਵਸਤ ਜੋ ਹਿਰਦੇ ਸਦਾ ਛਿਰ ਕੇ
ਗੁਰੂ ਦੇ ਬਚਨ ਸੁਣ ਕੇ ਜਿਹੜੀ ਵਸਤੂ ਦੀ ਸਮਝ ਆਈ ਹੈ ਉਹਨੂੰ ਆਪਣੇ ਹਿਰਦੇ ਵਿੱਚ ਥਿਰ ਕਰਕੇ ਟਿਕਾ ਕੇ ਰੱਖ ਲੈਣਾ ਉਹਨੂੰ ਆਪਣੇ ਹਿਰਦੇ ਚ ਇਕਾਗਰ ਕਰਕੇ ਰੱਖ ਲੈਣਾ।
ਕਰ ਅਭਿਆਸ ਨੇ ਪਰ ਹਰੈ ਸਦ ਠਹਿਰਾਮਨ ਮਨ ਮੈਂ ਕਰੈ।
ਉਹਦੇ ਵਚਨ ਸੁਣ ਕੇ ਜਿਹੜੀ ਚੀਜ਼ ਦੀ ਸਮਝ ਆਈ ਆ ਉਹਦਾ ਅਭਿਆਸ ਕਰਕੇ ਉਹਨੂੰ ਆਪਣੇ ਹਿਰਦੇ ਚ ਟਿਕਾ ਕੇ ਰੱਖੇ। ਕਹਿੰਦੇ ਜਦੋਂ ਹਿਰਦੇ ਚ ਟਿਕ ਗਈ ਉਹਨੂੰ ਕੁੰਭਕ ਕਹਿੰਦੇ ਨੇ। ਗੁਰੂ ਦੇ ਵਚਨ ਸੁਣ ਕੇ ਪਹਿਲਾਂ ਤਾਂ ਆਪਣੇ ਮਨ ਨੂੰ ਖਿੱਚਿਆ, ਉਹ ਹੈ ਪੂਰਕ। ਫਿਰ ਜੋ ਸਮਝ ਆਈ ਹੈ ਗੁਰੂ ਦੇ ਵਚਨਾਂ ਮੁਤਾਬਕ ਉਹਨੂੰ ਹਿਰਦੇ ਚ ਧਾਰਨ ਕਰ ਲਿਆ, ਇਹਨੂੰ ਕੁੰਭਕ ਆਖਦੇ ਹਨ।
ਕੁੰਭਕ ਦੂਜੋ ਇਸੀ ਪ੍ਰਕਾਰਾ ਤੀਜੋ ਰੇਚਕ ਕਰੋ ਉਚਾਰਾ।
ਮਨ ਦੇ ਵਿੱਚ ਉਹ ਸਮਝ ਆਈ ਹੋਈ ਚੀਜ਼ ਨੂੰ ਟਿਕਾ ਲਿਆ, ਜੋ ਗੁਰੂ ਦੇ ਸ਼ਬਦ ਨਾਲ ਸਮਝਿਆ ਉਹਨੂੰ ਆਪਣੇ ਹਿਰਦੇ ਚ ਧਾਰਨ ਕਰ ਲਿਆ, ਇਹਨੂੰ ਕੁੰਭਕ ਕਹਿੰਦੇ ਨੇ। ਹੁਣ ਜਿਹੜੀ ਤੀਸਰੀ ਰੇਚਕ ਹੈ ਉਹ ਤੁਹਾਨੂੰ ਦੱਸਦੇ ਆ, ਉਹ ਸੁਣੋ।
ਸਤਿਗੁਰ ਬਚਨ ਜੋ ਤਜ ਨਾ ਕਾ ਤੇ ਤਜ ਦੇ ਹੋਤ ਸੁਖ ਮਾ।
ਰੇਚਕ ਦਾ ਮਤਲਬ ਹੁੰਦਾ ਆਪਣੇ ਸਵਾਸ ਤਿਆਗਣੇ, ਸਵਾਸ ਛੱਡਣੇ। ਤੇ ਮਹਾਰਾਜ ਜੀ ਕਹਿੰਦੇ ਗੁਰੂ ਦੇ ਬਚਨਾ ਮੁਤਾਬਕ ਸਮਝ ਕੇ ਵੀ ਜਿਹੜੀ ਚੀਜ਼ ਗੁਰੂ ਨੇ ਤਿਆਗਣ ਨੂੰ ਕਹੀ ਹੈ, ਜਿਹੜੇ ਕਰਮ ਸਤਿਗੁਰਾਂ ਨੇ ਤਿਆਗਣ ਨੂੰ ਕਹੇ ਨੇ, ਭਾਈ ਸਿੱਖਾ ਛੱਡ ਦੇ, ਉਹਨਾਂ ਦਾ ਤਿਆਗ ਕਰਨਾ ਹੀ ਗੁਰਮਤ ਦੀ ਭਗਤੀ ਯੋਗ ਵਿਚ ਰੇਚਕ ਦੀ ਪ੍ਰਕਿਰਿਆ, ਉਹਨੂੰ ਰੇਚਕ ਕਹਿੰਦੇ ਨੇ। ਗੁਰੂ ਸਾਹਿਬ ਨੇ ਕਿਹਾ ਵੀ ਆਹ ਕੰਮ ਨਹੀਂ ਕਰਨਾ ਤੇ ਨਹੀਂ ਕਰਨਾ, ਇਹ ਰੇਚਕ ਹੈ। ਜਿਵੇਂ ਸਵਾਸਾਂ ਦੀ ਪ੍ਰਕਿਰਿਆ ਪ੍ਰਾਣਾਯਾਮ ਕਰਦੇ ਆ, ਸੱਜੀ ਨਾਸਕਾ ਨਾਲ ਸਵਾਸ ਖਿੱਚ ਕੇ ਪੂਰਕ ਜੋ ਇਕੱਠੇ ਕਰ ਲਏ ਉਹਨੂੰ ਕੁੰਭਕ, ਜਦੋਂ ਉਹਨੂੰ ਛੱਡਿਆ ਖੱਬੀ ਨਾਸਕਾ ਨਾਲ ਉਹਨੂੰ ਰੇਚਕ, ਛੱਡਣ ਨੂੰ ਰੇਚਕ ਕਹਿੰਦੇ ਨੇ। ਗੁਰੂ ਨੇ ਜਿਹੜੇ ਮਾੜੇ ਕੰਮ ਛੱਡਣ ਨੂੰ ਕਿਹਾ ਉਹਨੂੰ ਤਿਆਗ ਦੇਣਾ, ਮਹਾਰਾਜ ਜੀ ਕਹਿੰਦੇ ਭਗਤੀ ਯੋਗ ਦੇ ਵਿੱਚ ਇਹਨੂੰ ਰੇਚਕ ਕਹਿੰਦੇ ਹਨ।
ਖਸ਼ਟਮ ਧਿਆਨ ਅੰਗ ਸੁਣ ਜੈਸੇ ਪਦਰ ਸੁਣ ਗੁਰ ਬਚ ਜਬ ਵੈਸੇ।
ਭਗਤੀ ਯੋਗ ਦੇ ਵਿੱਚ ਵੀ ਛੇਵਾਂ ਅੰਗ ਉਹ ਧਿਆਨ ਦਾ ਹੈ। ਮਹਾਰਾਜ ਜੀ ਕਹਿੰਦੇ ਉਹ ਧਿਆਨ ਇਹ ਹੈ ਕਿ ਗੁਰੂ ਦੇ ਬਚਨਾਂ ਨੂੰ ਪੜ੍ਹਨਾ, ਗੁਰੂ ਕੇ ਬਚਨਾਂ ਨੂੰ ਜਿਸ ਵੇਲੇ ਪਿਆਰ ਨਾਲ ਬੈਠ ਕੇ ਸੁਣਨਾ।
ਸ਼ਬਦ ਅਰਥ ਮੈਂ ਰੱਖੈ ਧਿਆਨਾ ਫੁਰਨ ਦੇ ਸੰਕਲਪ ਨਾ ਆਨਾ।
ਜਿਸ ਵੇਲੇ ਗੁਰੂ ਦੇ ਬਚਨ ਪੜ੍ਹ ਰਿਹਾ ਜਾਂ ਸੁਣ ਰਿਹਾ, ਪੜ੍ਹਦਿਆਂ ਤੇ ਸੁਣਦਿਆਂ ਉਸ ਸ਼ਬਦ ਦੇ ਅਰਥਾਂ ਵਿੱਚ ਧਿਆਨ ਰੱਖੇ, ਇਹ ਗੁਰਮਤ ਦਾ ਧਿਆਨ ਹੈ ਕਿ ਜਿਹੜਾ ਸ਼ਬਦ ਪੜ੍ਹ ਰਿਹਾ ਜਾਂ ਸੁਣ ਰਿਹਾ ਉਹਦੇ ਅਰਥਾਂ ਦੇ ਵਿੱਚ ਧਿਆਨ ਰੱਖੇ ਤੇ ਆਪਣੇ ਮਨ ਚ ਕੋਈ ਸੰਕਲਪ ਪੈਦਾ ਹੀ ਨਾ ਹੋਣ ਦੇਵੇ। ਜਦੋਂ ਅਸੀਂ ਗੁਰਬਾਣੀ ਨੂੰ ਅਰਥਾਂ ਨਾਲ ਪੜ੍ਹਨ ਲੱਗ ਪਵਾਂਗੇ ਨਾ, ਫਿਰ ਫੁਰਨੇ ਘੱਟ ਜਾਂਦੇ ਨੇ ਮਨ ਚੋਂ। ਕਹਿੰਦੇ ਗੁਰਬਾਣੀ ਨੂੰ ਪੜ੍ਹਦਿਆਂ ਸੁਣਦਿਆਂ ਉਹਦੇ ਅਰਥਾਂ ਦਾ ਧਿਆਨ ਰੱਖਣਾ ਔਰ ਉਹਦੇ ਨਾਲ ਆਪਣੇ ਮਨ ਚ ਕੋਈ ਸੰਕਲਪ ਨਾ ਫੁਰਨ ਦੇਣਾ।
ਸਪਤਮ ਐ ਧਾਰਨਾ ਅੰਗਾ ਜਿਸ ਰੂਪ ਸੁਣੀਏ ਰੁਚ ਸੰਗਾ।
ਇਹਨੂੰ ਧਿਆਨ ਕਹਿੰਦੇ ਨੇ। ਹੁਣ ਸਤਵਾਂ ਹੈ ਧਾਰਨਾ, ਗੁਰਮਤ ਵਿਚ ਜਿਹੜੀ ਧਾਰਨਾ ਦਾ ਅੰਗ ਹੈ ਉਹ ਸੁਣੋ। ਆਪ ਜੀ ਨੂੰ ਸੁਣਾਉਂਦੇ ਹਾਂ।
ਮਨ ਸੰਕਲਪ ਵੀ ਕਹਿ ਜੇ ਜਾਵੇ ਪੁਨ ਪੁਨ ਰੋਗ ਸ਼ਬਦ ਮੈਂ ਲਾਵੇ।
ਮਨ ਚ ਸੰਕਲਪ ਪੈਦਾ ਹੋਵੇ ਤੇ ਸੰਕਲਪ ਨਾਲ ਮਨ ਬਾਹਰ ਨੂੰ ਦੌੜੇ, ਉਹਨੂੰ ਮੋੜ ਮੋੜ ਕੇ ਫਿਰ ਸ਼ਬਦ ਚ ਲਾਉਣਾ। ਮਨ ਦੀ ਬਿਰਤੀ ਇਹਨੇ ਦੌੜਨਾ, ਦੌੜੇਗਾ ਸੰਕਲਪ ਕਰਕੇ ਫਿਰ ਮੋੜੋ, ਮੋੜ ਕੇ ਫਿਰ ਸ਼ਬਦ ਚ ਲਾਓ, ਫਿਰ ਇਹਨੂੰ ਸ਼ਬਦ ਵਿਚ ਜੋੜੋ ਵੀ ਆਹ ਸ਼ਬਦ ਕੀ ਕਹਿ ਰਿਹਾ ਤੈਨੂੰ। ਕਹਿੰਦੇ ਫਿਰ ਦੌੜੇ, ਫਿਰ ਮੁੜ ਮੁੜ ਕੇ ਸ਼ਬਦ ਦੇ ਵਿਚ ਇਸ ਮਨ ਨੂੰ ਲਾਉਣਾ।
ਜਬ ਮਨ ਟਿਕਿਓ ਕਟੀ ਦੋ ਚਾਰਾ ਤੇ ਕੋ ਨਾਮ ਸਮਾਧੀ ਉਚਾਰਾ।
ਬਾਰ ਬਾਰ ਮਨ ਨੂੰ ਮੋੜ ਮੋੜ ਕੇ ਸ਼ਬਦ ਵਿਚ ਲਾਵਾਂਗੇ, ਇਹਨੂੰ ਧਾਰਨਾ ਕਹਿੰਦੇ ਨੇ, ਧਾਰਨਾ। ਤੇ ਜਦੋਂ ਮੁੜ ਕੇ ਦੋ ਚਾਰ ਘੜੀਆਂ ਪੰਜ ਘੜੀਆਂ ਵਾਸਤੇ ਉਹ ਮਨ ਸ਼ਬਦ ਚ ਟਿਕ ਗਿਆ, ਉਹਨੂੰ ਫਿਰ ਸਮਾਧੀ ਆਖਦੇ ਨੇ, ਗੁਰਮਤ ਦੀ ਸਮਾਧੀ। ਇਹ ਗੁਰਮਤ ਦੀ ਸਮਾਧੀ ਅੱਖਾਂ ਖੁੱਲੀਆਂ ਹੋਈਆਂ ਤਾਂ ਵੀ ਲੱਗੀ ਹੋਈ ਹੈ, ਇਹ ਗੁਰਮਤ ਦੀ ਸਮਾਧੀ ਹਲ ਬਹੁ ਰਿਹਾ ਤੇ ਹਲ ਬਹੁਦਿਆਂ ਵੀ ਲੱਗੀ ਹੋਈ ਹੈ। ਇਹ ਗੁਰਮਤ ਦੀ ਸਮਾਧੀ ਦੁਕਾਨ ਚ ਬੈਠਾ ਵਪਾਰ ਕਰ ਰਿਹਾ, ਸੌਦਾ ਤੋਲ ਕੇ ਦੇ ਰਿਹਾ, ਉਥੇ ਬੈਠਿਆਂ ਵੀ ਲੱਗੀ ਹੋਈ ਹੈ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਸਦਾ ਹੀ ਲੱਗੀ ਹੋਈ, ਕਿਉਂਕਿ ਸ਼ਬਦ ਵਿਚ ਜਦੋਂ ਮਨ ਜੁੜ ਗਿਆ, ਸ਼ਬਦ ਵਿਚ ਜੁੜੇ ਹੋਏ ਮਨ ਨੂੰ ਗੁਰਮਤ ਦੇ ਘਰ ਦੇ ਵਿਚ, ਗੁਰੂ ਘਰ ਦੇ ਵਿਚ, ਗੁਰਮਤ ਦੇ ਮਾਰਗ ਦੇ ਵਿਚ ਸਮਾਧੀ ਦਾ ਨਾਂ ਦਿੱਤਾ ਹੈ।
ਸ਼ਬਦ ਵਿਕੈ ਜਬ ਲੱਗੀ ਸਮਾਧ ਜਿਸੇ ਵਧਾਵੇ ਤਨ ਮਨ ਸਾਧ।
ਪਹਿਲਾਂ ਤਾਂ ਇੱਕ ਅੱਧੀ ਘੜੀ, ਪਹਿਲਾਂ ਤਾਂ ਦੋ ਚਾਰ ਮਿੰਟ ਹੀ ਟੇਕੇਗਾ, ਫਿਰ ਉਹਨੂੰ ਪਤਾ ਹੁੰਦਾ ਚਲੇ ਜਾਣਾ, ਫਿਰ ਪੰਜ ਮਿੰਟ, ਦਸ ਮਿੰਟ, ਪੰਦਰਾਂ ਮਿੰਟ, ਅੱਧਾ ਘੰਟਾ ਘੜੀ, ਦੋ ਘੜੀ, ਤਿੰਨ ਘੜੀਆਂ, ਚਾਰ ਘੜੀਆਂ, ਬਾਰ ਬਾਰ ਕਹਿੰਦੇ ਇਹਨੂੰ ਜਾਪ ਜਪਦਿਆਂ ਜਪਦਿਆਂ ਸ਼ਬਦ ਦਾ ਜਦੋਂ ਧਿਆਨ ਵੱਧਦਾ ਚਲਿਆ ਜਾਏਗਾ, ਵੱਧਦਾ ਚਲਿਆ ਜਾਏਗਾ, ਫਿਰ ਸਮਾਧੀ ਦੀ ਅਵਸਥਾ ਵੀ ਜਿਹੜੀ ਹੈ ਉਹ ਤਨ ਮਨ ਨੂੰ ਸਾਧਦਿਆਂ ਹੋਇਆਂ ਵੱਧਦੀ ਚਲੀ ਜਾਏਗੀ।
ਅਸ਼ਟ ਜਾਮ ਮਨ ਸ਼ਬਦ ਵਿਖੇ ਜਬ ਪੂਰਨ ਹੋ ਸਮਾਧ ਭਲੇ ਤਬ।
ਅੱਠੇ ਪੈਰ ਸ਼ਬਦ ਦੇ ਵਿੱਚ ਮਨ ਜੁੜ ਗਿਆ ਉਦੋਂ ਫਿਰ ਇਹ ਸਮਾਧੀ ਦੀ ਅਵਸਥਾ ਪੂਰਨ ਹੋ ਜਾਂਦੀ ਹੈ, ਉਦੋਂ ਪੂਰਨ ਸਮਾਧੀ ਲੱਗ ਜਾਂਦੀ ਹੈ। ਜਦੋਂ ਅੱਠੇ ਪੈਰ ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੈ ਚਿਤਾਰੈ, ਇਹ ਜਿਹੜੀ ਅਵਸਥਾ ਹੈ ਨਾ ਖਾਲਸਾ ਜੀ, ਇਹ ਅਵਸਥਾ ਉਸ ਸਮਾਧੀ ਦੀ ਹੈ ਜਿਹਦਾ ਜ਼ਿਕਰ ਗੁਰੂ ਨਾਨਕ ਸਾਹਿਬ ਇੱਥੇ ਕਰ ਰਹੇ ਨੇ ਕਿ ਅੱਠੇ ਪੈਰ ਸ਼ਬਦ ਦੇ ਵਿੱਚ ਮਨ ਦਾ ਜੁੜ ਜਾਣਾ ਇਹ ਸਮਾਧੀ ਦੀ ਪੂਰਨ ਅਵਸਥਾ ਹੈ।
ਦੋਹੇਰਾ ਭਗਤ ਜੋਗੇ ਜਾਨੀਏ ਕਲ ਮੈਂ ਪੰਥ ਸੁਖੇਨ।
ਕਹਿੰਦੇ ਹੇ ਰਾਜਾ ਸ਼ਿਵਨਾਭ, ਇਹ ਭਗਤੀ ਯੋਗ ਹੈ ਜਿਹੜਾ ਅਸੀਂ ਤੁਹਾਨੂੰ ਦੂਸਰਾ ਦੱਸਿਆ, ਕਲਯੁਗ ਦੇ ਵਿੱਚ ਇਹ ਭਗਤੀ ਯੋਗ ਬੜਾ ਸੁਖੇਨ ਮਾਰਗ ਹੈ, ਪਰਮੇਸ਼ਰ ਦੀ ਪ੍ਰਾਪਤੀ ਦਾ ਸੌਖਾ ਸਾਧਨ ਹੈ।
ਕਸ਼ਟ ਯੋਗ ਦੁਸ਼ਤਰ ਹੈ ਹੋਏ ਨਾ ਜੇ ਨੰਕੇਨ।
ਅਸੀਂ ਪਹਿਲਾਂ ਕਸ਼ਟ ਯੋਗ ਦੱਸਿਆ ਉਹ ਬੜਾ ਔਖਾ ਹੈ, ਕਲਯੁਗ ਦੇ ਲੋਕਾਂ ਕੋਲ ਇੰਨੀ ਹਿੰਮਤ ਨਹੀਂ ਹੈ, ਉਦਮ ਇੰਨਾ ਨਹੀਂ, ਇੰਨਾ ਪੁਰਸ਼ਾਰਥ ਨਹੀਂ ਹੈ ਕਿ ਹਰ ਕੋਈ ਉਸ ਕਸ਼ਟ ਯੋਗ ਦਾ ਧਾਰ ਨਹੀਂ ਹੋ ਸਕੇ, ਇਹਦੇ ਕੋਲ ਇੰਨਾ ਕਸ਼ਟਯੋਗ ਕਰਨ ਦਾ ਸਮਾਂ ਵੀ ਅੱਗ ਦੀਆਂ ਧੂਣੀਆਂ ਚ ਬਹਿ ਕੇ ਆਪਣੇ ਸਰੀਰ ਨੂੰ ਸਾੜੇ ਜਲ ਧਾਰਾ ਕਰਕੇ ਪਾਣੀ ਚ ਗਲ ਤੇ ਬੈਠਾ ਰਹੇ। ਕਹਿੰਦੇ ਹਰ ਇੱਕ ਕੋਲੋਂ ਇਹ ਕਸ਼ਟਯੋਗ ਨਹੀਂ ਹੁੰਦਾ, ਇਸ ਕਰਕੇ ਅਸੀਂ ਭਗਤੀ ਯੋਗ ਦਾ ਜਿਹੜਾ ਇਹ ਮਾਰਗ ਦੱਸਿਆ ਇਹ ਉਹਦੇ ਨਾਲੋਂ ਸੌਖਾ ਹੈ ਤੇ ਹੈ ਵੀ ਸਰਲ, ਪਰਮੇਸ਼ਰ ਦੀ ਪ੍ਰਾਪਤੀ ਦਾ ਇਹ ਹਰ ਇੱਕ ਬੰਦਾ ਕਰ ਸਕਦਾ, ਪਰ ਕਸ਼ਟ ਯੋਗ ਜਿਹੜਾ ਹੈ ਇਹ ਹਰ ਇੱਕ ਕੋਲੋਂ ਨਹੀਂ ਹੋ ਸਕਦਾ, ਇਹ ਬੜਾ ਔਖਾ ਹੈ।
ਕਿਉਂ ਪਈ ਸ਼੍ਰੀ ਮੁਖ ਸ਼੍ਰੀ ਗੁਰਮੁਖ ਤੇ ਸੋਨੇ ਉਪਦੇਸ਼ ਹੱਥ ਜੋੜ ਪਗ ਪਰਿਓ ਨਰੇਸ਼।
ਗੁਰੂ ਜੀ ਦੇ ਬੁਖਾਰ ਬਿੰਦ ਚੋ ਇਹ ਉਪਦੇਸ਼ ਸੁਣ ਕੇ ਰਾਜੇ ਸ਼ਿਵਨਾਭ ਨੇ ਮਹਾਰਾਜ ਜੀ ਦੇ ਪਵਿੱਤਰ ਚਰਣਾ ਕਮਲਾਂ ਤੇ ਨਮਸਕਾਰ ਕੀਤੇ, ਬਲਿਆਰ ਜਾਵਾਂ ਮਹਾਰਾਜ, ਕਸ਼ਟ ਯੋਗ ਨਾਲੋਂ ਕਈ ਗੁਣਾ ਜ਼ਿਆਦਾ ਸਰਵੋਤਮ ਭਗਤੀ ਯੋਗ ਹੈ, ਭਗਤ ਯੋਗ ਸਰਵੋਤਮ ਹੈ। ਮਹਾਰਾਜ ਜੀ ਦਾ ਉਪਦੇਸ਼ ਸੁਣਦਿਆਂ ਰਾਜਾ ਗੁਰੂ ਚਰਨਾਂ ਤੇ ਢਹਿ ਪਿਆ, ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ ਤੇ ਵੰਦਨਾ ਕੀਤੀ।
ਸਿੱਖਿਓ ਚਾਤ ਯੋਗ ਬੋਰੇ ਹਿਰਦੇ ਲਾਲ ਸਾਜਾਏ ਨਾ ਥੋਰੇ।
ਰਾਜਾ ਸ਼ਿਵਨਾਭ ਪਰਮੇਸ਼ਰ ਨਾਲ ਜੁੜਨ ਵਾਸਤੇ ਗੁਰੂ ਸਾਹਿਬ ਕੋਲੋਂ ਸਿੱਖਿਆ ਲੈਣਾ ਚਾਹੁੰਦਾ, ਹਾਲੇ ਹੋਰ ਸਿੱਖਣਾ ਚਾਹੁੰਦਾ ਵੀ ਕਿਵੇਂ ਜੁੜਿਆ ਜਾਏ ਵਾਹਿਗੁਰੂ ਨਾਲ, ਪਰਮੇਸ਼ਰ ਨਾਲ, ਤੇ ਜੁੜਨ ਵਾਸਤੇ ਕਈ ਸਵਾਲ ਆਪਣੇ ਮਨ ਚ ਜਿਹੜੇ ਪੈਦਾ ਹੁੰਦੇ ਸਤਿਗੁਰਾਂ ਨੂੰ ਕਰਦਾ। ਜਗਤ ਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹੀ ਨੂੰ ਪ੍ਰਭੂ ਚਰਨਾਂ ਨਾਲ ਜੋੜ ਰਹੇ ਨੇ, ਅਕਾਲ ਪੁਰਖ ਨਾਲ ਜੋੜ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰ ਇਤਿਹਾਸ ਦੀ ਪਾਵਨ ਪਵਿੱਤਰ ਕਥਾ ਕਥਨ ਕਰਦਿਆਂ ਹੋਇਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾ